पाद पंकज वंदन पंकज वंदन सिमरो अंगद दोख निकंदन हृदय नित ध्यामो हृदय नित ध्यामो श्री गुरु राम दास गुण गावो जन बिगनन के नासक नन के नासक गोविंद शुभ मत पर काशक बिराय नमो कर जोरी नमो कर जोरी
श्री हर कृष्ण मनाए बहोरी तेग बहादुर परम कृपाला जी परम कृपाला श्री गुरु गोविंद सिंह बेसाला तरो तरा तार पुन पुन सीसा जी पुन पुन सीसा बंदो बार बार जगदीसा एकंकारा सतगुरु ते प्रसाद सच होए वाहे गुरु जी की फतेह है विघ्न विनाशन सोए वाहे गुरु जी की फतेह है विघ्न विनाशन सोए चौपाई अस प्रकार कच समा बितायो मिलन हेत तब मूला आयो सदन सुता के परवश्यो जबई उमग्यो नेहो अधिक मन तबई वाहे गुरु जी का खालसा वाहे गुरु जी की फतेह।
परम सम्मान योग गरीब नवाज पतत पावन भगत वच्छल कृपा दे स्वरूप कल्याण दे दाते जगत गुरु अंतरजामी छतर चावर ताकत तेज प्रताप दे मालक धरती दे समेत सारन धीरज बख्शिश करन वाले अग्यान दा नास करन वाले अते ग्यान दा प्रकाश करन वाले ऐसे महान पारोपकारी दसां पासे जोत धन धन सतगुरु श्री गुरु ग्रंथ साहिब जी महाराज सच्चे पातशाह तिन्हां दी हजूरी अंदर जुड़ बैठी गुरु सवारी साध संगत जी आओ सब तो पहला रसना नूं पवित्र करिए फतेह विचारो वाहिगुरु जी का खालसा
वाहिगुरु जी फतेह।
सतगुरां जी दी बहुत आप सारिआं ते कृपालता है जो आप जी नौवें पातशाह साहिब श्री गुरु तेग बहादुर साहब महाराज दे पावन पवित्र स्थान गुरुद्वारा श्री दुख निवारण साहब विखे हजूर दी हजूरी सज के शामा दे दिवाना अंदर कीर्तन तो उपरंत जो सच्चे पातशाह महाराज दे जीवन कौतकां दी लड़ीवार कथा चलदी रहिंदी है उस लड़ीवार कथा दा आप जी सारे आनंद प्राप्त करदे हो। बहुत वड्डियां भागां दी गल है साध संगत जीओ ऐसे महान पारोपकारी ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਕੌਤਕਾਂ ਦੀ ਕਥਾ ਜਿਹੜੀ ਹੈ ਉਹ ਚੱਲ ਰਹੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਪਰਮੇਸ਼ਰ ਸਰੂਪ ਹਨ, ਜੂਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜੰਮਣ ਮਰਨੋਂ ਬਾਹਰੇ ਜਨ ਪਾਰ ਉਪਕਾਰੀ ਆਏ। ਐਸੇ ਮਹਾਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਸੰਸਾਰ ਦੇ ਵਿਚ ਆਏ ਹੋਏ ਹਨ ਔਰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਮਹਾਨ ਕਵੀ ਜਿਨ੍ਹਾਂ ਨੇ ਸਾਰੀ ਸੁੰਦਰ ਰਚਨਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਕਾਵ ਪਿੰਗਲ ਦੇ ਵਿਚ ਕੀਤੀ ਹੈ। ਉਹ ਰੋਜ਼ਾਨਾ ਕਥਾ ਦਾ ਜਿਹੜਾ ਆਨੰਦ ਹੈ ਉਹ ਵੱਖਰਾ ਹੀ ਹੈ। ਜਿਵੇਂ ਸਿੱਕਾ ਹੁੰਦਾ ਹੈ ਉਸ ਦੇ ਦੋ ਪਾਸੇ ਹੁੰਦੇ ਹਨ, ਇਸੇ ਪ੍ਰਕਾਰ ਹੀ ਅੰਮ੍ਰਿਤ ਵੇਲੇ ਮੁੱਖ ਵਾਕ ਦੀ ਕਥਾ ਉਹ ਵੀ ਗੁਰਾਂ ਦੀ ਬਾਣੀ ਹੈ, ਅਕਾਲੀ ਬਾਣੀ ਹੈ ਔਰ ਸ਼ਾਮਾਂ ਦੀ ਦੀਵਾਨਾਂ ਅੰਦਰ ਦਿਨ ਭਰ ਦੀ ਕੀਰਤਨ ਤੋਂ ਉਪਰੰਤ ਫਿਰ ਇਤਿਹਾਸ ਦੀ ਕਥਾ ਹੁੰਦੀ ਹੈ। ਇਹ ਸਿੱਕੇ ਦਾ ਦੂਜਾ ਪਾਸਾ ਹੈ ਔਰ ਐਸਾ ਆਨੰਦ ਹੈ ਸਾਧ ਸੰਗਤ ਜੀਓ, ਬੜੀ ਮਹਾਨ ਕਿਰਪਾ ਹੈ ਆਪ ਸਾਰਿਆਂ ਤੇ ਜੋ ਐਸੀ ਦੁਰਲੱਭ ਰਚਨਾ ਸੁਣਨ ਦਾ ਮੌਕਾ ਆਪ ਜੀ ਨੂੰ ਮਿਲ ਰਿਹਾ ਹੈ। ਇੱਕ ਇੱਕ ਅੱਖਰ ਕਵੀ ਸੰਤੋਖ ਸਿੰਘ ਜੀ ਮਹਾਂਪੁਰਖ ਐਸਾ ਲਿਖ ਰਹੇ ਨੇ ਤੇ ਆਪਾਂ ਉਹਦਾ ਆਨੰਦ ਬਹੁਤ ਜ਼ਿਆਦਾ ਪ੍ਰਾਪਤ ਕਰ ਰਹੇ ਹਾਂ। ਸੁਣਰ ਕਥਾ ਉਤਾਰੀ ਮੈਲ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਇੱਥੇ ਕੋਈ ਕਲਾਸ ਨਹੀਂ ਹੈ, ਇੱਥੇ ਤਾਂ ਸਾਸਿਓ ਘੜੀਏ ਸ਼ਬਦ ਸੱਚੀ ਟਕਸਾਲ। ਆਪਾਂ ਆਪਣੇ ਮਨ ਨੂੰ ਘੜਦੇ ਹਾਂ, ਜੇ ਆਪਾਂ ਮਨ ਨੂੰ ਨਾ ਘੜੀਏ ਤਾਂ ਫਿਰ ਬਹੁਤਾ ਫਾਇਦਾ ਨਹੀਂ ਮਿਲਦਾ। ਫਾਇਦਾ ਜ਼ਰੂਰ ਮਿਲਦਾ ਇੱਥੇ ਆਉਣ ਦਾ, ਪਰ ਬਹੁਤਾ ਨਹੀਂ ਮਿਲਦਾ। ਇਸ ਕਰਕੇ ਜੀਵਨ ਕੌਤਕਾਂ ਦੀ ਜੋ ਵੀ ਲੜੀਵਾਰ ਕਥਾ ਚੱਲਦੀ ਹੈ ਉਹਦੇ ਨਾਲ ਸਾਨੂੰ ਬਹੁਤ ਸਿੱਖਿਆਵਾਂ ਮਿਲਦੀਆਂ ਨੇ ਔਰ ਸਿੱਖਿਆ ਵੀ ਐਸੀ ਹੈ ਜਿਵੇਂ ਕੋਈ ਰੋਗੀ ਹੋਵੇ ਨੂੰ ਦਵਾਈ ਮਿਲ ਜਾਵੇ। ਜਿਹੋ ਜਿਹਾ ਪ੍ਰਕਰਨ ਕੱਲ੍ਹ ਚੱਲ ਰਿਹਾ ਸੀ ਕੈਸਾ ਹੈ ਕਿ ਜੇ ਉਹ ਪ੍ਰਸੰਗ ਸੁਣ ਲਵੇ ਤਾਂ ਸਾਡੇ ਘਰ ਦੇ ਕਾਂਟੋ ਕਲੇਸ਼ ਜਿਹੜੇ ਉਹ ਖਤਮ ਹੋ ਜਾਂਦੇ ਹਨ। ਕਿਸ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਸ ਕਰਕੇ ਕਵੀ ਸੰਤੋਖ ਸਿੰਘ ਜੀ ਸਮਝਾ ਰਹੇ ਨੇ ਵੀ ਜੇ ਘਰ ਦੇ ਵਿੱਚ ਸਾਰੇ ਪਦਾਰਥ ਹੋਣ, ਜਿਵੇਂ ਬਚਨ ਆਏ ਨੇ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਸੁੰਦਰ ਘਰ ਕਿਰਪਾ ਕਰਕੇ ਸੇਵਾ ਬੇਬੇ ਨਾਨਕੀ ਜੀ ਪਾਸੋਂ ਔਰ ਜੈ ਰਾਮ ਜੀ ਦੇ ਕੋਲੋਂ ਲਈ ਹੈ, ਬਹੁਤ ਸੋਹਣਾ ਘਰ 6 ਰੁੱਤਾਂ ਦੇ ਵੀ ਜਿਹੜਾ ਆਨੰਦ ਦੇਣ ਵਾਲਾ ਹੋਵੇ ਉਹ ਬਣਾਇਆ, ਉਹਦੇ ਵਿੱਚ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਔਰ ਸਾਰੇ ਪਦਾਰਥ ਦੇ ਦਿੱਤੇ ਗਏ, ਪਹਿਨਣ ਵਾਸਤੇ ਵਸਤਰ ਔਰ ਸਾਰਾ ਜੋ ਸਾਜੋ ਸਮਾਨ ਘਰ ਦਾ ਹੁੰਦਾ ਉਹ, ਉਸ ਤੋਂ ਇਲਾਵਾ ਲੰਗਰ ਦੀਆਂ ਰਸਤਾਂ ਵਸਤਾਂ ਸਾਰੀਆਂ ਘਰ ਵਿੱਚ ਨੇ। ਪਰ ਫਿਰ ਵੀ ਇਹ ਅਕਥ ਕਥਾ ਹੈ, ਫਿਰ ਵੀ ਕੁਝ ਹੈ ਗੜਬੜ। ਘਾਟ ਕਿੱਥੇ ਹੈ? ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਵੀ ਉਹ ਘਾਟ ਕਿੱਥੇ ਹੈ, ਵੀ ਸਭ ਕੁਝ ਦੇ ਦਿੱਤਾ, ਸਭ ਕੁਝ ਬਣਾ ਦਿੱਤਾ, ਹੁਣ ਕੀ ਕਾਰਨ ਹੈ ਵੀ ਅਜੇ ਵੀ ਘਰ ਦੇ ਵਿੱਚ ਸ਼ਾਂਤੀ ਨਹੀਂ ਹੈ? ਇਹ ਪ੍ਰਕਰਨ ਤਾਂ ਸੱਚੇ ਪਾਤਸ਼ਾਹ ਦਿਆਲੂ ਨੇ ਆਪਣੇ ਪਰਿਵਾਰ ਦੇ ਜੀਆਂ ਨੂੰ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਪਾਤਰ ਬਣਾ ਕਰਕੇ ਇਹ ਸਾਰੇ ਕੌਤਕ ਕੀਤੇ ਨੇ। ਵੈਸੇ ਸਾਰੇ ਅਨੁਭਵੀ ਮਹਾਂਪੁਰਖੇ ਬਚਨ ਕਰਦੇ ਨੇ ਕਿ ਕਦੇ ਵੀ ਗੁਰੂ ਕੇ ਪਰਿਵਾਰ ਪ੍ਰਤੀ ਨਾ ਮਾੜਾ ਸ਼ਬਦ ਬੋਲਣਾ ਔਰ ਨਾ ਹੀ ਸੋਚਣਾ ਹੈ। ਜਦੋਂ ਮਹਾਰਾਜ ਵਡਿਆਈ ਦਿੰਦੇ ਨੇ ਤਾਂ ਸਿੱਖ ਨੂੰ ਦਿੰਦੇ ਨੇ, ਜਦੋਂ ਤਾੜਨਾ ਵਾਲਾ ਉਪਦੇਸ਼ ਕਰਨਾ ਹੋਵੇ ਤਾਂ ਮਹਾਰਾਜ ਆਪਣੇ ਪਰਿਵਾਰ ਨੂੰ ਸਾਹਮਣੇ ਲਿਆਉਂਦੇ ਨੇ। ਸਾਰੇ ਗੁਰੂ ਸਾਹਿਬਾਨ ਨੇ ਇਸੇ ਪ੍ਰਕਾਰ ਹੀ ਕੀਤਾ ਹੈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਬਹੁਤ ਵੱਡਾ ਪਰਉਪਕਾਰ ਕੀਤਾ ਸਾਧ ਸੰਗਤ ਜੀ, ਉਹ ਕਿਸ ਪ੍ਰਕਾਰ ਆਪਣੇ ਮਹਿਲਾਂ ਨੂੰ ਮਾਤਾ ਸੁਲੱਖਣੀ ਜੀ ਪਾਸੋਂ ਇਹ ਕੌਤਕ ਕਰਵਾ ਰਹੇ ਨੇ। ਨਾਮ ਹੀ ਸੁਲੱਖਣੀ ਹੈ, ਬਾਹਰ ਦੀ ਸੁੰਦਰਤਾ ਕਰਕੇ ਸੁਲੱਖਣੀ ਨਹੀਂ, ਗੁਣਾਂ ਕਰਕੇ। ਬਹੁਤ ਵਰਿਆਂ ਦੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਨੂੰ ਮੱਥਾ ਟੇਕੇ ਬੜੀ ਬਖਸ਼ਿਸ਼ ਹੁੰਦੀ ਹੈ, ਪਰ ਜਿਸ ਨੂੰ ਮਹਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਉਹਦੀ ਕਿੰਨੇ ਜਨਮਾਂ ਦੀ ਕਮਾਈ ਹੋਵੇਗੀ, ਬਹੁਤ ਵੱਡੀ ਕਮਾਈ ਹੈ। ਪਰ ਕਿੰਨੀ ਦਿਆਲਤਾ ਹੈ ਸਾਧ ਸੰਗਤ ਜੀ ਕਿ ਸਾਨੂੰ ਸਿੱਖਿਆ ਦੇਣ ਦੇ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਮਹਿਲਾਂ ਨੂੰ ਇਸ ਤਰ੍ਹਾਂ ਦਾ ਬਣਾ ਕੇ ਇਸ ਤਰ੍ਹਾਂ ਕੁਹਾ ਰਹੇ ਨੇ ਜਿਵੇਂ ਆਮ ਸਾਡੇ ਘਰਾਂ ਵਿਚ ਹੁੰਦਾ ਹੈ। ਕਿਉਂ ਕਰ ਰਹੇ ਨੇ? ਜਿਵੇਂ ਇੱਕ ਪੁੱਤਰ ਦਾ ਪਿਓ ਥੋੜਾ ਵੱਡਾ ਹੁੰਦਾ ਹੈ, ਪਿਓ ਤੇ ਪੁੱਤਰ ਨੌਜਵਾਨ ਹੋ ਜਾਵੇ, ਬੋਲਣ ਲੱਗ ਜਾਵੇ ਤੇ ਪਲੰਘ ਤੇ ਬੈਠਿਆ ਹੋਇਆ ਲਾੜ ਦੇ ਵਿਚ ਆਪਣੇ ਪੁੱਤਰ ਦੇ ਕੋਲੋਂ ਪਿਤਾ ਆਪ ਹੀ ਪਿੱਠ ਲਵਾ ਲੈਂਦਾ, ਪੁੱਤ ਹੁਣ ਤੂੰ ਨੌਜਵਾਨ ਤਕੜਾ ਹੋ ਗਿਆ ਤੇ ਤਾਂ ਮੈਨੂੰ ਢਾ ਲਿਆ, ਉਹਨੂੰ ਹੌਸਲਾ ਦੇਣ ਵਾਸਤੇ। ਇਸੇ ਪ੍ਰਕਾਰ ਅੱਜ ਸਾਧ ਸੰਗਤ ਜੋ ਕਿਹੋ ਜਿਹੇ ਕਲੇਸ਼ ਹੋ ਰਹੇ ਨੇ, ਆਪ ਜੀ ਤਾਂ ਗੁਰੂ ਕੀ ਸੰਗਤ ਕਰਦੇ ਬਚੇ ਹੋਏ ਹੋ ਤੇ ਉਹ ਸਾਰੇ ਕਲੇਸ਼ਾਂ ਦਾ ਮੂਲ ਜਿਹੜਾ ਹੈ ਉਹ ਮਹਾਰਾਜ ਜੀ ਸਾਨੂੰ ਇਸ ਕਥਾ ਦੇ ਵਿੱਚ ਸਮਝਾਉਂਦੇ ਨੇ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਇਹ ਰੋਗ ਰਹਿੰਦੇ ਨੇ। ਔਰ ਮਹਾਰਾਜ ਨੇ ਆਪ ਪਰਿਵਾਰ ਵਿਚ ਵਿਚਰ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਕੋਲੋਂ ਇਸ ਤਰ੍ਹਾਂ ਕਰਵਾ ਕੇ ਸਾਨੂੰ ਫਿਰ ਸਿੱਖਿਆ ਦਿੱਤੀ ਹੈ। ਗੁਰੂ ਐਸਾ ਹੀ ਸਮਰੱਥ ਹੁੰਦਾ ਜਿਹੜਾ ਸਾਸੀ ਫੀਰ ਵੀ ਨਿਰਲੇਪ ਰਹੇ, ਜਿਉਂ ਕਮਲ ਰਹੇ ਵਿਚ ਪਾਣੀ ਹੈ, ਸਾਰਾ ਸੁੰਦਰ ਘਰ ਬਣਾ ਦਿੱਤਾ ਗਿਆ, ਸਾਰੇ ਪਦਾਰਥ ਘਰ ਵਿਚ ਰੱਖ ਦਿੱਤੇ ਗਏ, ਪਰ ਮਾਤਾ ਸੁਲੱਖਣੀ ਜੀ ਕਹਿਣ ਮਾਤਰ ਸੀ ਕਵਾਂਗੇ ਕਿ ਅੱਜ ਖੁਸ਼ ਨਹੀਂ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜੋ ਪਤੀ ਨੇ ਔਰ ਉਹ ਬਹੁਤ ਕਮਾਈ ਉੱਥੇ ਮੋਦੀ ਖਾਨੇ ਵਿਚ ਹੋ ਰਹੀ ਹੈ, ਬੜੇ ਪੈਸੇ ਆਉਂਦੇ ਨੇ, ਪਰ ਉਹਨਾਂ ਦੀ ਸੋਚ ਦੇ ਅਨੁਸਾਰ ਉਹ ਪੈਸੇ ਘਰ ਦੇ ਵਿਚ ਨਹੀਂ ਆ ਰਹੇ, ਉਹ ਪੈਸੇ ਲੋੜਵੰਦਾਂ ਦੀ ਸਹਾਇਤਾ ਹੋ ਰਹੀ ਹੈ, ਦਿਨ ਪਰ ਦਿਨ ਬਹੁਤ ਬੀਜਿਆ ਜਾ ਰਿਹਾ ਹੈ। ਪਰ ਸਮਤ ਤੋਂ ਬਗੈਰ ਕਈ ਵਾਰੀ ਕੋਈ ਚੀਜ਼ ਸਮਝ ਨਹੀਂ ਪੈਂਦੀ, ਆਖਿਰਕਾਰ ਕੀ ਹੋ ਰਿਹਾ ਹੈ ਕਿ ਮਾਤਾ ਸੁਲੱਖਣੀ ਜੀ ਆਪਣੇ ਨਾਨ ਬੇਬੇ ਨਾਨਕੀ ਜੀ ਜੋ ਗੁਰੂ ਸਾਹਿਬ ਜੀ ਦੇ ਭਰਾ ਭੈਣ ਜੀ ਹਨ ਉਹਨਾਂ ਕੋਲ ਬੇਨਤੀ ਕਰਦੇ ਹਨ। ਉਹਨਾਂ ਨੇ ਬਹੁਤ ਸੁੰਦਰ ਸ਼ਬਦਾਂ ਦੀ ਸਮਝਾਇਆ ਜੋ ਨਨਾਣ ਨੂੰ ਕਰਨਾ ਚਾਹੀਦਾ, ਸਾਰੀਆਂ ਭੈਣਾਂ ਨੂੰ ਸਿੱਖਿਆ ਮਿਲਦੀ ਹੈ, ਕਿਵੇਂ ਇਸਤਰੀ ਜਾਤੀ ਦੀ ਬੇਅਦਬੀ ਦੀਆਂ ਗੱਲਾਂ ਹੋ ਰਹੀਆਂ ਨੇ। ਪਰ ਜੇ ਆਪਾਂ FIR ਪੜ੍ਹੀਏ, ਅਖਬਾਰ ਪੜ੍ਹੀਏ ਤਾਂ ਇੱਥੋਂ ਹੀ ਸ਼ੁਰੂ ਹੁੰਦਾ ਕੰਮ ਕਾਰ ਸਾਧ ਸੰਗਤ ਜੀ ਉਹ ਤੋਂ। ਇਸ ਕਰਕੇ ਨਰਾਦਰੀ ਦੇ ਕੀ ਕਾਰਨ ਨੇ? ਜੇ ਆਪਾਂ ਗੁਰ ਇਤਿਹਾਸ ਗੁਰਬਾਣੀ ਦੀ ਵਿਚਾਰ ਮਨੋਂ ਕਰਾਂਗੇ ਸਾਧ ਸੰਗਤ ਜੀ ਉਹ, ਫਿਰ ਸਾਰੇ ਕਾਂਟੋ ਕਲੇਸ਼ ਝਗੜੇ ਖਤਮ ਹੋ ਜਾਂਦੇ ਨੇ ਅਤੇ ਜਿਹੜਾ ਸਾਡਾ ਮਨੁੱਖਾ ਜਨਮ ਹੈ ਕਿ ਭਈ ਪ੍ਰਾਪਤ ਮਾਨੁਖ ਦੇਹ ਰਿਆ ਗੋਬਿੰਦ ਮਿਲਣ ਕੇ ਇਹ ਤੇਰੀ ਬਰੀਆ ਅਵਰ ਕਾਜ ਤਰ ਕਿਤਨ ਅਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਰੋ ਬੇਨਤੀ ਸੁਣ ਮੇਰੇ ਮੀਤਾ ਸੰਤ ਟਹਿਰ ਕੀ ਵੇਲਾ ਕੀਹਾਂ ਖਾੜ ਚਲੋ ਹੜ ਲਾਹਾ ਆ ਗਏ ਬਸਮ ਸੁਹੇਲਾ। ਜੇ ਗੁਰਾਂ ਦੇ ਕੌਤਕਾਂ ਦੀ ਕਥਾ ਦੀ ਆਪਾਂ ਵਿਚਾਰ ਕਰਾਂਗੇ, ਮਨ ਨੂੰ ਤੋਲਾਂਗੇ ਕਿ ਅਸੀਂ ਕਿੱਥੇ ਖੜੇ ਹਾਂ, ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਿੱਖਿਆ ਦੇਣ ਦੇ ਵਾਸਤੇ ਕੀ ਕੁਝ ਕਰ ਰਹੇ ਨੇ, ਫਿਰ ਆਪਾਂ ਸੋਤੇ ਹੀ ਸਾਸਵੀਆਂ ਬੰਧਨਾਂ ਤੋਂ ਲੜਾਈਆਂ ਝਗੜਿਆਂ ਤੋਂ ਈਰਖਾ ਦੁਆਹ ਤੋਂ ਨਿਕਲ ਕੇ ਮਨੁੱਖਾ ਜਨਮ ਨੂੰ ਆਪਾਂ ਵੀ ਸਫਲਾ ਕਰ ਸਕਦੇ ਹਾਂ। ਬੇਬੇ ਨਾਨਕੀ ਜੀ ਬਹੁਤ ਸਤਿਕਾਰ ਦੇ ਨਾਲ ਮਿੱਠੇ ਸ਼ਬਦਾਂ ਦੇ ਨਾਲ ਸਮਝਾਉਂਦੇ ਨੇ ਆਪਣੇ ਛੋਟੀ ਭਰਜਾਈ ਜੀ ਨੂੰ, ਮਾਤਾ ਸੁਲੱਖਣੀ ਜੀ ਨੂੰ। ਔਰ ਮਾਤਾ ਸੁਲੱਖਣੀ ਜੀ ਸਾਧ ਸੰਗਤ ਜੀ ਉਹ ਅਜੇ ਉਹ ਗੱਲ ਨਹੀਂ ਕਰ ਰਹੇ ਜਿਹੜੀ ਕਹਿਣੀ ਚਾਹੀਦੀ ਹੈ। ਟੂਸ਼ਨ ਚੁੱਪ ਹੋ ਕਰਕੇ ਆਪਣੇ ਘਰ ਦੇ ਵੀ ਜਾ ਰਹੇ ਨੇ। ਆਓ ਵਿਚਾਰ ਕਰੀਏ ਕਿ ਕਵੀ ਸੰਤੋਖ ਸਿੰਘ ਜੀ ਅੱਗੇ ਕੀ ਪ੍ਰਸੰਗ ਲੈ ਰਹੇ ਨੇ। ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਸਤਨਾਮ ਸ੍ਰੀ
ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ। ਚੌਪਈ ਅਸ ਪ੍ਰਕਾਰ ਕਛ ਸਮਾਂ ਬਿਤਾਇਓ।
ਇਸ ਪ੍ਰਕਾਰ ਸੁੰਦਰ ਬਣੇ ਹੋਏ ਘਰ ਦੇ ਵਿਚ ਮਾਤਾ ਸੁਲੱਖਣੀ ਜੀ ਰਹਿ ਰਹੇ ਨੇ। ਸਾਰੇ ਪਦਾਰਥ ਕੋਲ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੋਦੀ ਖਾਨੇ ਦੇ ਵਿਚ ਸੇਵਾ ਨਿਭਾ ਰਹੇ ਨੇ ਔਰ ਸਮਾਂ ਬਹੁਤ ਸਾਰਾ ਇਸ ਪ੍ਰਕਾਰ ਬੀਤ ਰਿਹਾ ਹੈ।
ਮਿਲਨ ਹੇਤ ਤਬ ਮੂਲਾ ਆਯੋ।
ਔਰ ਫਿਰ ਜੋ ਸੱਚੇ ਪਾਤਸ਼ਾਹ ਮਹਾਰਾਜ ਸੋਹਰਾ ਸਾਹਿਬ ਨੇ ਮੂਲ ਚੰਦ ਖੱਤਰੀ ਉਹ ਆਪਣੀ ਪੁਤਰੀ ਦੇ ਘਰ ਵਿਚ ਮਿਲਣ ਵਾਸਤੇ ਆਏ ਹਨ।
ਸਦਨ ਸੁਤਾ ਕੇ ਪ੍ਰਵਿਸ਼ਿਓ ਜਬਈ।
ਜਿਸ ਵੇਲੇ ਸਾਧ ਸਿੰਘ ਜੀ ਆਪਣੇ ਸੁਤਾ ਪੁਤਰੀ ਦੇ ਗ੍ਰਹਿ ਵਿਚ ਪ੍ਰਵੇਸ਼ ਹੋਏ।
ਉਮਗਿਓ ਨੇਹੋ ਅਧਿਕ ਮਨ ਤਬਈ।
ਉਹਦੇ ਮਨ ਵਿਚ ਬਹੁਤ ਜਿਆਦਾ ਮੋਹ ਆ ਗਿਆ। ਪੰਜ ਵਿਕਾਰ ਮਨ ਮਹਿ ਵਸੈ, ਇਹ ਪੰਜੇ ਮਨ ਦੇ ਵਿਚ ਨੇ। ਸੱਚੇ ਪਾਤਸ਼ਾਹ ਦੇ ਸੋਹਰਾ ਸਾਹਿਬ ਨੇ ਪਰ ਲੀਲਾ ਕਰ ਰਹੇ ਨੇ। ਸਾਧ ਸਿੰਘ ਜਿਉ ਹੀ ਪੁਤਰੇ ਦੇ ਘਰ ਵਿਚ ਪੈਰ ਪਾਇਆ ਬਹੁਤ ਜਿਆਦਾ ਮੋਹ ਜਿਹੜਾ ਪ੍ਰਬਲ ਹੋ ਗਿਆ।
ਉਠੀ ਸੁਲੱਖਣੀ ਲੋਚਨ ਨੀਰਾ।
ਸੱਚੇ ਪਾਤਸ਼ਾਹ ਮਹਾਰਾਜ ਮਹਿਲ ਮਾਤਾ ਸੁਲੱਖਣੀ ਜੀ ਮੂਲੇ ਖੱਤਰੀ ਦੀ ਕੰਨਿਆ ਸਪੁੱਤਰੀ ਜਿਹੜੀ ਹੈ ਜਦੋਂ ਪਿਤਾ ਜੀ ਘਰ ਵਿਚ ਆਏ ਨੇਤਰਾਂ ਵੀ ਜਲ ਛਾ ਗਿਆ ਔਰ ਉੱਠ ਕੇ ਖੜੇ ਹੋ ਗਏ।
ਪਰ ਆਵਾ ਔਰ ਭਈ ਅਤੀਰਾ।
ਔਰ ਅਤੀਰਾ ਧੀਰ ਤੋਂ ਰਹਿਤ ਹੋ ਗਏ, ਬਹੁਤ ਮਨ ਵਿਚ ਵਿਰਾਗ ਆ ਗਿਆ, ਨੇਤਰਾਂ ਵੀ ਜਲ ਆ ਗਿਆ ਹੈ।
ਪਿਤਾ ਸੁਮਿਲ ਰੋਵਨ ਬੋਲਾਗੀ।
ਔਰ ਪਿਤਾ ਜੀ ਨੂੰ ਮਿਲ ਕੇ ਆਪਣੇ ਨੂੰ ਬਹੁਤ ਉੱਚੀ ਉੱਚੀ ਵਿਰਲਾਪ ਕਰਨ ਲੱਗ ਪਏ।
ਮਨ ਦੁੱਖ ਤੇ ਜਨ ਕਰੁਣਾ ਪਾਗੀ।
ਉਹ ਮਨੋ ਬਹੁਤ ਦੁਖੀ, ਇਹਨੂੰ ਤਾਂ ਕਥ ਕਥਾ ਕਹਿੰਦੇ ਆ ਸਾਧ ਸੰਗਤ ਜੀ। ਉਹ ਜਿਵੇਂ ਘਰ ਵਿਚ ਛੋਟੇ ਬੱਚੇ ਵੀ ਹੁੰਦੇ ਨੇ ਵੱਡੇ ਵੀ ਹੁੰਦੇ ਨੇ, ਕਈ ਵਾਰੀ ਆਪਾਂ ਛੋਟੇ ਬੱਚੇ ਨੂੰ ਪਹੁੰਚਾਉਣ ਵਾਸਤੇ ਬਜ਼ੁਰਗ ਜਿਹੜੇ ਹੁੰਦੇ ਉਹਦੀ ਮੰਮੀ ਨੂੰ ਘੂਰ ਦਿੰਦੇ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਦੇ ਪ੍ਰਸੰਗ ਨੇ, ਆਪਾਂ ਤਾਂ ਨਹੀਂ ਕਹਿੰਦੇ ਚੰਗੇ ਲੱਗਦੇ, ਪਰ ਇਸ ਤਰ੍ਹਾਂ ਸਾਧ ਸਿੰਘ ਮਾਨੋ ਇੰਨਾ ਜਲ ਨੇਤਰਾਂ ਵਿਚੋਂ ਨਿਕਲਿਆ, ਜਾਣੀ ਉਸ ਜਲ ਦੇ ਨਾਲ ਹੀ ਉਹ ਆਪਣੇ ਦੁੱਖਾਂ ਨੂੰ ਧੋ ਰਹੇ ਹਨ। ਹੈ ਵੀ ਸੱਚ, ਜੇ ਆਪਾਂ ਇਹਦੇ ਕੋਲ ਰੋਈਏ ਤਾਂ ਸਾਧ ਸੰਗਤ ਜੀ ਤੇ ਬਹੁਤ ਕੁਝ ਮਿਲ ਜਾਂਦਾ ਹੈ, ਪਰ ਸ਼ਰਤ ਹੈ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਈ ਕਿਆ ਕੀਜੈ। ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕਿੱਥੋਂ ਰੋ ਰਿਹਾ ਹੈ, ਕਿਹੜੀ ਸੁਰ ਹੈ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਆ ਰਹੇ ਨੇ। ਜਦੋਂ ਪਿਤਾ ਜੀ ਘਰ ਆਏ ਤਾਂ ਪੁੱਤਰੀ ਦੇ ਨੇਤਰਾਂ ਵਿੱਚ ਜਲ ਆ ਗਿਆ, ਇੰਨਾ ਜਲ ਵਹਿ ਰਿਹਾ ਹੈ ਜਿਵੇਂ ਆਪਣੇ ਸਾਰੇ ਕੁਝ ਨੂੰ ਉਸਨੇ ਸਾਫ ਕਰਨਾ ਹੁੰਦਾ ਹੈ।
ਅਸ਼ਰੂ ਪਾਤ ਸੋ ਚੀਰ ਪਿਗੋਆ।
ਨੇਤਰਾਂ ਜਿਹੜੇ ਅਥਰੂ ਆਏ ਨੇ ਉਹਨਾਂ ਦੇ ਨਾਲ ਚੀਰ ਜਿਹੜੇ ਨੇ ਉਹ ਚੁੰਨੀ ਵੀ ਜਿਹੜੀ ਆ ਸਾਫ ਕਰਦਿਆਂ ਦੀ ਭਿੱਜ ਗਿਆ ਦੁਪੱਟਾ।
ਜਨ ਦੁੱਖ ਆਪਣੋ ਮਲ ਮਲ ਧੋਆ।
ਮਾਨੋ ਇਸ ਜਲ ਦੇ ਨਾਲ ਇਸ ਨੇਤਰਾਂ ਦੇ ਨਾਲ ਆਪਣੇ ਦੁੱਖਾਂ ਨੂੰ ਚੰਗੀ ਤਰ੍ਹਾਂ ਮਲ ਮਲ ਕੇ ਧੋ ਰਹੇ ਹਨ। ਬਰਾਗ ਵਿਚ ਜਲ ਆਉਂਦਾ ਹੈ ਔਰ ਇਸ ਪ੍ਰਕਾਰ ਇਹ ਇਸ ਤਰ੍ਹਾਂ ਦੇ ਹਾਲਤ ਬਣ ਗਏ।
ਬਹੁਰ ਬੈਸ ਕਰ ਪਿਤਾ ਬਸਾਵਾ।
ਫਿਰ ਜਦੋਂ ਇਸ ਤਰ੍ਹਾਂ ਪੁੱਤਰੀ ਦਾ ਹਾਲ ਵੇਖਿਆ, ਪਹਿਲਾਂ ਆਪ ਬੈਠ ਗਏ ਤੇ ਫਿਰ ਆਪਣੀ ਪੁੱਤਰੀ ਨੂੰ ਕੋਲ ਬਿਠਾ ਲਿਆ ਵੀ ਪੁੱਤਰੀ ਤੂੰ ਵੀ ਸਾਜਾ ਬੈਠ ਜਾ, ਆਪਾਂ ਦੋਨੋਂ ਹੀ ਦੁਖੀ ਹਾਂ।
ਨਿਜ ਦੁੱਖ ਕ੍ਰਮ ਕ੍ਰਮ ਸਭੇ ਸੁਣਾਵਾ।
ਉਹ ਕਰਮ ਵਾਰ ਘਟਨਾਵਾਂ ਜਿਹੜੀਆਂ ਨੇ ਸਾਧ ਸੰਗਤ ਜੀ ਉਹ ਆਪਣੇ ਪਿਓ ਨੂੰ ਆਪਣੇ ਪਿਤਾ ਜੀ ਨੂੰ ਮਾਤਾ ਸੁਲੱਖਣੀ ਜੀ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਘਟਨਾਵਾਂ ਜਿਹੜੀਆਂ ਨੇ ਉਹ ਸੁਣਾ ਰਹੇ ਹਨ।
ਮੋਚਤ ਲੋਚਨ ਬੂੰਦਨ ਨੀਰਾ।
ਔਰ ਨਾਲ ਨਾਲ ਆਪਣੀਆਂ ਔਖਿਆਈਆਂ ਦੱਸ ਰਹੇ ਨੇ ਕਿ ਮੈਨੂੰ ਇਸ ਘਰ ਵਿਚ ਕੋਈ ਦੁੱਖ ਹੈ, ਕਿੰਨੀਆਂ ਤਕਲੀਫਾਂ ਨੇ, ਉਹ ਨੇਤਰਾਂ ਦੇ ਵਿੱਚੋਂ ਬਹੁਤ ਜਲ ਵਹਿ ਰਿਹਾ ਹੈ, ਤੁਪਕੇ ਡਿੱਗ ਰਹੇ ਹਨ।
ਕਹਿਤ ਬਚਨ ਕੋ ਹੋਤ ਅਤੀਰਾ,
ਔਰ ਨਾਲ ਨਾਲ ਜਦੋਂ ਗੱਲ ਕਰਦੇ ਨੇ, ਆਪਣੀ ਬੇਨਤੀ ਕਰਦੇ ਨੇ ਪਿਓ ਦੇ ਕੋਲ, ਔਰ ਕਈ ਵਾਰੀ ਧੀਰਜ ਵੀ ਛੁੱਟ ਜਾਂਦੀ ਹੈ, ਵਿਆਕਲ ਹਾਲਤ ਹੋ ਜਾਂਦੀ ਹੈ।
ਸੁਣ ਪਿਤਾ ਭਲੇ ਸੰਗ ਹੋ ਲਾਈ,
ਇਸ ਪ੍ਰਕਾਰ ਪਿਤਾ ਜੀ ਕੀ ਸੋਚ ਰਹੇ ਨੇ, ਮੈਂ ਚੰਗਾ ਇਹਦੇ ਨਾਲ ਇਹਨੂੰ ਜੋੜਿਆ, ਇਹ ਕੀ ਬਣ ਗਿਆ ਹੈ।
ਜੇ ਨਿਕੇਤ ਕੀ ਚਿੰਤ ਨਕਾਈ,
ਇਸ ਪ੍ਰਕਾਰ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਫਸ ਗਏ ਹਨ, ਚੰਗਾ ਮੈਂ ਇਸ ਭਲੇ ਪੁਰਖ ਦੇ ਨਾਲ ਇਹਦਾ ਨਾਤਾ ਕੀਤਾ, ਜੋੜਿਆ ਹੈ।
ਕਰ ਸਨ ਬੰਦ ਡੋਬ ਤੁਮ ਦੀਨੀ,
ਇਸ ਪ੍ਰਕਾਰ ਬਹੁਤ ਜ਼ਿਆਦਾ ਜਿਹੜੀ ਆ ਹਾਲਤ ਐਸੀ ਬਣੀ ਹੋਈ ਹੈ ਕਿ ਜਾਣੋ ਮੰਨ ਲੋ ਸਾਧ ਸਿੰਘ ਜੋ ਜਨਮ ਜਿਹੜਾ ਸੀ ਉਹੀ ਸਾਰਾ ਹੀ ਹੁਣ ਖਰਾਬ ਹੋ ਰਿਹਾ ਹੈ।
ਪੂਰਬ ਜਨਮ ਕਰਮ ਮੈਂ ਹੀ ਨੀ,
ਆਪਣੇ ਪਿਤਾ ਜੀ ਨੂੰ ਮਾਤਾ ਸੁਲੱਖਣੀ ਜੀ ਧੀ ਜਿਹੜੀ ਹੈ ਪੁਕਾਰ ਕਰ ਰਹੀ ਹੈ, ਹੇ ਪਿਤਾ ਜੀ ਮਾਨੋ ਮੈਂ ਪਿਛਲੇ ਆਪਣੇ ਜਨਮਾਂ ਦੇ ਪੂਰਵਲੇ ਕਰਮਾਂ ਦੇ ਵਿੱਚ ਮਾੜੇ ਕਰਮ ਕੀਤੇ ਨੇ, ਹੀਣੇ ਕਰਮ ਕੀਤੇ ਹਨ।
ਮਾਸ ਇੱਕ ਦੋ ਬਹਿਰ ਬਿਤਾਵੇ,
ਇੱਕ ਦੋ ਮਹੀਨੇ ਇਸ ਤਰ੍ਹਾਂ ਸਾਧ ਸੰਗਤ ਜੀ ਇਹਨਾਂ ਦੇ ਬੀਤ ਗਏ।
ਕਬ ਨਾ ਸਦਨ ਮੈਂ ਬਦਨ ਦਿਖਾਵੇ,
ਇਸ ਤਰ੍ਹਾਂ ਕਈ ਕਈ ਲੰਮਾ ਸਮਾਂ ਮੇਰੇ ਪਤੀ ਪਰਮੇਸ਼ਰ ਜੀ ਉਹ ਘਰ ਦੇ ਵਿਚ ਨਹੀਂ ਆਉਂਦੇ, ਆਪਣਾ ਚਿਹਰਾ ਨਹੀਂ ਦਿਖਾਉਂਦੇ, ਉੱਥੇ ਸਟੋਰ ਤੇ ਆਪਣਾ ਮੋਦੀ ਖਾਨ ਦੇ ਵਿਚ ਹੀ ਰਹਿੰਦੇ ਹਨ।
ਜਿਉਂ ਨਿਸ ਬਸੇ ਆਨ ਪਰਦੇਸੀ,
ਹੇ ਪਿਤਾ ਜੀ ਮੇਰਾ ਪਤੀ ਤਾਂ ਇਸ ਤਰ੍ਹਾਂ ਰਹਿੰਦਾ ਹੈ ਜਿਵੇਂ ਕੋਈ ਪਰਦੇਸੀ ਰਾਤ ਕੱਟਣ ਆਉਂਦਾ ਹੋਵੇ, ਇਸ ਤਰ੍ਹਾਂ ਆਪਣੇ ਮੋਦੀ ਖਾਨੇ ਦੇ ਵਿੱਚੋਂ ਘਰੇ ਆ ਕੇ ਰਹਿੰਦੇ ਹਨ।
ਔਰ ਨਿਰਮੋਹ ਰੀਤ ਤਹਿ ਤੈਸੀ,
ਉਹਨਾਂ ਵਿੱਚ ਮੇਰੇ ਪ੍ਰਤੀ ਕੋਈ ਵੀ ਮੋਹ ਨਹੀਂ ਹੈ, ਕੋਈ ਪ੍ਰੇਮ ਨਹੀਂ, ਨਿਰਮੋਹ ਹੈ, ਐਸੀ ਰੀਤ ਹੈ ਉਹਨਾਂ ਦੀ।
ਅਨਗਨ ਤਨ ਆਪਨ ਪਰ ਆਵੇ,
ਆਪਨ ਉਹਨਾਂ ਦਾ ਜਿਹੜਾ ਮੋਦੀ ਖਾਨਾ ਹੈ, ਅਨਗਨ ਬਹੁਤ ਬੇਅੰਤ ਉੱਥੇ ਧਨ ਆਉਂਦਾ ਹੈ।
ਸਰਬ ਸਦਨ ਤੇ ਬਹਿਰ ਲੁਟਾਵੇ,
ਔਰ ਸਾਰੇ ਧਨ ਨੂੰ ਆਪਣੇ ਘਰ ਤੋਂ ਬਾਹਰ ਹੀ ਲੁਟਾ ਦਿੰਦੇ ਹਨ, ਉਹ ਘਰ ਦੇ ਵਿੱਚ ਉਥੋਂ ਦਾ ਕਮਾਇਆ ਹੋਇਆ ਪੈਸਾ ਲੈ ਕੇ ਨਹੀਂ ਆ ਰਹੇ।
ਸੁਤੇ ਕ੍ਰਿਤ ਕੋ ਕਰਤ ਨਿਸ਼ੰਕਾ,
ਇਸ ਪ੍ਰਕਾਰ ਉਹ ਸੁਤੇ ਹੀ ਕ੍ਰਿਤ ਕਰਦੇ ਹਨ, ਔਰ ਨਾ ਉਹਨਾਂ ਨੂੰ ਨਿਸ਼ੰਕਾ ਕਿਸੇ ਦਾ ਡਰ ਹੈ, ਜਿੰਨੀ ਕਮਾਈ ਕਰਦੇ ਹਨ ਉਹ ਸਾਰੀ ਹੀ ਡਰ ਤੋਂ ਰਹਿਤ ਹੋਣ ਕਰਕੇ ਉੱਥੇ ਹੀ ਵਰਤਾਈ ਜਾਂਦੇ ਹਨ।
ਉਹ ਸਮਝਾਏ ਨਾ ਰਹੇ ਸ਼ਸ਼ੰਕਾ,
ਉਹਨਾਂ ਨੂੰ ਕੋਈ ਸਮਝਾਉਣ ਵਾਲਾ ਵੀ ਪਿਤਾ ਜੀ ਨਹੀਂ ਹੈ, ਕਿਸੇ ਸਾਰੇ ਡਰਦੇ ਮਾਰੇ ਹੋਏ ਡਰਦੇ ਸਮੇਤ ਹਨ ਸਾਰੇ, ਮੇਰੇ ਪਤੀ ਨੂੰ ਅੱਜ ਕੋਈ ਸਮਝਾਉਣ ਵਾਲਾ ਵੀ ਨਹੀਂ ਹੈ।
ਗ੍ਰਸਤ ਰੀਤ ਤੇ ਨੀਤ ਕੁਡਾਲੀ,
ਹੇ ਪਿਤਾ ਜੀ ਗ੍ਰਸਤ ਮਾਰਗ ਦੇ ਵਿੱਚ ਘਰ ਦੇ ਜਿਹੜੀਆਂ ਸ੍ਰੇਸ਼ਟ ਰੀਤਾਂ ਹੁੰਦੀਆਂ ਹਨ ਉਹਨਾਂ ਨੂੰ ਤਾਂ ਕੋਈ ਰੀਤ ਨਹੀਂ ਆਉਂਦੀ, ਉਹਨਾਂ ਨੂੰ ਤਾਂ ਘੁਟਾਲੀ ਢੰਗ ਹੀ ਕੋਈ ਨਹੀਂ ਹੈ ਪਰਿਵਾਰ ਵਿਚ ਰਹਿਣ ਦਾ।
ਮਾਨੋ ਬਨੋ ਫਜੂਲਨ ਸਾਲੀ,
ਹੁਣ ਤਾਂ ਪਿਤਾ ਜੀ ਇਸ ਤਰ੍ਹਾਂ ਦੀ ਗੱਲ ਹੋ ਗਈ, ਮਾਨੋ ਜਿਹੜਾ ਸਾਡਾ ਘਰ ਹੈ ਫਜੂਲ ਦਾ ਹੀ ਬਣ ਗਿਆ, ਦਲਿੱਦਰੇ ਘਰ ਵਿਚ ਆ ਗਿਆ, ਵਿਅਰਥ ਘਰ ਹੋ ਗਿਆ ਸਾਡਾ।
ਮੇਲੀ ਸਦਾ ਵਿਸ਼ਾਲ ਫਕੀਰਨ,
ਉਹ ਜਿਹੜੇ ਮੇਰੇ ਪਤੀ ਦੇ ਮੇਲੀ ਗੇਲੀ ਨੇ, ਯਾਰ ਮਿੱਤਰ ਨੇ, ਉਹ ਸਾਰੇ ਫਕੀਰ ਹਨ।
ਘਰ ਕੀ ਬੂਜੇ ਪੀਰ ਅਤੀਰ ਨਾ,
ਸਾਰੇ ਉਹਦੇ ਪੀਰ ਫਕੀਰ ਯਾਰ ਦੋਸਤ ਹਨ, ਮੇਲੀ ਗੇਲੀ ਹਨ, ਔਰ ਘਰ ਜਿਹੜੀ ਪੀੜਾ ਹੈ ਕੋਈ ਦੁੱਖ ਹੈ ਨਾ ਉਹਨੂੰ ਜਾਣਦੇ ਨੇ ਨਾ ਕੋਈ ਸੁਖ ਨੂੰ ਜਾਣਦੇ ਹਨ।
ਮੈਂ ਰੰਚਕ ਪਰ ਮਮ ਸਤਕਾਰਾ,
ਇਸ ਘਰ ਦੇ ਵਿਚ ਹੇ ਪਿਤਾ ਜੀ ਮੇਰਾ ਰੰਚਕ ਮਾਤਰ ਵੀ ਸਤਕਾਰ ਨਹੀਂ ਹੈ, ਮੈਂ ਤਾਂ ਬਹੁਤ ਤੰਗ ਰਹਿ ਰਹੀ ਹਾਂ।
ਸੋਹੰਗ ਹਿਰਦੇ ਸਦ ਹੀ ਦੁੱਖ ਪਾਰਾ,
ਸੋ ਇਸ ਕਰਕੇ ਮੈਂ ਬਹੁਤ ਹਿਰਦੇ ਕਰਕੇ ਦੁਖੀ ਹਾਂ, ਮੇਰਾ ਮਨ ਸੜ ਰਿਹਾ, ਬੜਾ ਭਾਰੀ ਦੁੱਖ ਮੈਂ ਇੱਥੇ ਕੱਟ ਰਹੀ ਹਾਂ।
ਸੁਨਤ ਸੁਤਾ ਕੇ ਬੈਨ ਦੁਖਾਰੇ,
ਆਪਣੀ ਪੁੱਤਰੀ ਦੇ ਸਾਰੇ ਬਚਨ ਸੁਣ ਕੇ ਪਿਤਾ ਜੀ ਬਹੁਤ ਦੁਖੀ ਹੋ ਗਏ।
ਮੂਲੇ ਅਸ਼ੁਰਨ ਲੋਚਨ ਡਾਰੇ,
ਔਰ ਮੂਲੇ ਖੱਤਰੀ ਜੀ ਦੇ ਪਿਤਾ ਜੀ ਦੇ ਨੇਤਰਾਂ ਦੇ ਵਿਚ ਵੀ ਬਹੁਤ ਜਲ ਆ ਗਿਆ।
ਜਬ ਬਰ ਗਯੋ ਹਿਰਦੇ ਕੇ ਮਾਹੀ,
ਔਰ ਹਿਰਦੇ ਕਰਕੇ ਮਨ ਕਰਕੇ ਜਲ ਵਲ ਗਿਆ, ਸੜ ਗਏ ਪਿਤਾ ਜੀ।
ਅਦਕ ਰੋਸ ਕਰਕੇ ਪਛਤਾਈ,
ਇਸ ਕਰਕੇ ਬਹੁਤ ਪਛਤਾ ਰਹੇ ਹਨ, ਬੜਾ ਰੋਸ ਮਨ ਵਿਚ ਹੈ।
ਕਾਲੂ ਕਿਆ ਮੂਲਾ ਜੋ ਕ੍ਰੋਧੀ,
ਕਵੀ ਸੰਤੋਖ ਸਿੰਘ ਜੀ ਆਖ ਰਹੇ ਹਨ ਵੀ ਆਪਾਂ ਤਾਂ ਕਹਿੰਦੇ ਹਾਂ ਸਤਿਗੁਰੂ ਜੀ ਦੇ ਪਿਤਾ ਜੀ ਕਾਲੂ ਜੀ ਬਹੁਤ ਗੁੱਸੇ ਵਾਲੇ ਨੇ, ਪਰ ਉਹ ਜੋ ਮੂਲੇ ਖੱਤਰੀ ਦਾ ਗੁੱਸਾ ਹੈ ਇਹ ਤਾਂ ਕਿਤੇ ਜਿਆਦਾ ਹੈ ਬਾਬਾ ਕਾਲੂ ਜੀ ਨਾਲੋਂ।
ਨੈ ਜਾਣੇ ਸ਼੍ਰੀ ਨਾਨਕ ਸੋਧੀ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਵੀ ਸੰਤੋਖ ਸਿੰਘ ਜੀ ਆ ਰਹੇ ਨੇ ਮੂਲੇ ਖੱਤਰੀ ਨੂੰ, ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਬਾਰੇ ਕੋਈ ਸੋਧੀ ਖਬਰ ਹੈ ਕੋਈ ਨੀ, ਕੋਈ ਗਿਆਨ ਨੀ ਹੈ ਵੀ ਕੌਣ ਨੇ, ਕੀ ਕਰਦੇ ਨੇ, ਕਿੰਨੀ ਅਵਸਥਾ ਦੇ ਮਾਲਕ ਨੇ, ਕਿਹੋ ਜਿਹਾ ਜੀਵਨ ਹੈ। ਪਰ ਇੱਕ ਪਾਸੇ ਤੋਂ ਸੁਣ ਕਰਕੇ ਬਹੁਤ ਜਿਆਦਾ ਕ੍ਰੋਧ ਆ ਗਿਆ ਹੈ।
ਹਿਰਦੇ ਸੁਤਾ ਕੇ ਧੀਰਜ ਦੀਨਾ,
ਔਰ ਆਪ ਵੀ ਬਹੁਤ ਦੁਖੀ ਹੈ, ਪਰ ਫੇਰ ਵੀ ਸੰਸਾਰਿਕ ਵਿਧੀ ਦੇ ਅਨੁਸਾਰ ਆਪਣੇ ਮਨ ਦੇ ਵਿੱਚੋਂ ਆਪਣੀ ਪੁੱਤਰੀ ਨੂੰ ਗੁਰੂ ਕੇ ਪਿਆਰਿਓ ਮੂਲਾ ਖੱਤਰੀ ਜੀ ਨੇ ਧੀਰਜ ਦੇਣਾ ਕੀਤਾ ਵੀ ਹੇ ਪੁੱਤਰੀ
ਉੱਠਿਓ ਆਪ ਰਿਸ ਮਨ ਮੈਂ ਲੀਨਾ,
ਔਰ ਬੜੀ ਕਾਹਲੀ ਦੇ ਨਾਲ ਮੂਲਾ ਖੱਤਰੀ ਜੀ ਰਿਸ ਗੁੱਸਾ ਲੈ ਕਰਕੇ ਉੱਠੇ, ਜਦੋਂ ਮਨ ਵਿਚ ਬਹੁਤ ਗੁੱਸਾ ਆ ਗਿਆ ਵੀ ਤੂੰ ਬੈਠ ਆਪ ਉੱਠ ਖੜੇ।
ਗਯੋ ਜੈ ਰਾਮ ਪਾਸ ਤਤਕਾਲਾ,
ਜਿਹੜਾ ਗੁੱਸਾ ਹੁੰਦਾ ਹੈ ਸਾਧ ਸੰਗਜੋ ਦੇ ਨਾਲ ਬੰਦਾ ਕੰਪਣ ਲੱਗ ਜਾਂਦਾ ਹੈ, ਡਰ ਆਪਣਾ ਕੰਬਣ ਲੱਗ ਜਾਂਦਾ ਹੈ। ਜੈ ਰਾਮ ਜੀ ਨੂੰ ਇੰਨਾ ਗੁੱਸਾ ਆਇਆ ਵੀ ਤਤਕਾਲ ਬੜੀ ਕਾਹਲੀ ਦੇ ਨਾਲ ਜੈ ਰਾਮ ਜੀ ਦੇ ਕੋਲ ਚਲੇ ਗਏ।
ਮੁਖ ਬੋਲਤ ਦੁਰਵਾਕ ਵਿਸਾਲਾ,
ਬਹੁਤ ਦੁਰਵਾਕ ਬੋਲੇ ਸਾਧ ਸਿੰਘ ਜੋ ਕਵੀ ਸੰਤੋਖ ਸਿੰਘ ਜੀ ਆਖ ਰਹੇ ਨੇ, ਉਹਨਾਂ ਦੁਰਵਾਕਾਂ ਨੂੰ ਮੈਂ ਲਿਖ ਨਹੀਂ ਸਕਦਾ, ਐਸੇ ਬਚਨ ਉਹਨੇ ਬੋਲੇ।
ਤੈ ਚਿਨ ਸ਼੍ਰੀ ਨਾਨਕ ਜੈ ਰਾਮਾ,
ਜਿਸ ਵੇਲੇ ਸੱਚੇ ਪਾਤਸ਼ਾਹ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਕੋਲ ਆਪਣਾ ਜੈ ਰਾਮ ਜੀ ਵੀ ਬੈਠੇ ਸਨ ਜਦੋਂ ਇਹ ਗਏ।
ਵੈਸੇ ਏਕ ਥਾਨ ਅਭਿਰਾਮਾ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਔਰ ਜੈ ਰਾਮ ਜੀ ਇੱਕ ਥਾਂ ਤੇ ਬੜੀ ਜਿਹੜੀ ਸੁੰਦਰ ਥਾਂ ਸੀ ਉਥੇ ਬੈਠ ਕੇ ਵਿਚਾਰਾਂ ਕਰ ਰਹੇ ਸਨ।
ਜਬੇ ਬਿਲੋ ਕੇ ਉਹ ਮੂਲਾ ਆਵਾ,
ਜਦੋਂ ਉਹਨਾਂ ਨੇ ਵੇਖਿਆ ਕਿ ਮੂਲਾ ਜੀ ਆ ਗਏ ਹਨ।
ਸਨਮਾਨਿਓ ਆਸਨ ਬੈਸਾਵਾ,
ਬਹੁਤ ਉਹਨਾਂ ਨੇ ਸਤਿਕਾਰ ਕੀਤਾ, ਬੜਾ ਸਨਮਾਨ ਕੀਤਾ, ਔਰ ਸਨਮਾਨ ਦੇ ਨਾਲ ਉਹਨਾਂ ਨੂੰ ਆਪਣੇ ਕੋਲ ਬਿਠਾ ਲਿਆ। ਭਾਵੇਂ ਇਹਨਾਂ ਨੇ ਦੁਰਵਚਨ ਬੋਲ ਬੋਲੇ ਪਰ ਬਾਬਾ ਜੈ ਰਾਮ ਜੀ ਨੇ ਸਾਧ ਸਿੰਘ ਬਹੁਤ ਸਤਿਕਾਰ ਦੇ ਨਾਲ ਆਸਨ ਤੇ ਬਿਠਾਉਣਾ ਕੀਤਾ।
ਵੈਸਤ ਬੋਲੇ ਉਹ ਗਿਰਾ ਕਠੋਰਾ,
ਇੰਨਾ ਗੁੱਸਾ ਚੜ ਗਿਆ ਸਾਧ ਸੰਗਤ ਜੀ ਉਹ ਬੈਠ ਗਏ ਔਰ ਬੈਠ ਕੇ ਬੋਲਦੇ ਸਰ ਬੜੇ ਕਠੋਰ ਵਚਨ ਬੋਲੇ, ਬੜੀ ਭੈੜੀ ਗਿਰਾ ਬਾਣੀ ਉਚਾਰਨ ਕੀਤੀ।
ਸੁਣ ਜੈ ਰਾਮ ਤੂੰ ਦੁਸ਼ਮਨ ਮੋਰਾ,
ਹੇ ਜੈ ਰਾਮ ਤੂੰ ਮੇਰੀ ਗੱਲ ਸੁਣ ਚੰਗੀ ਤਰ੍ਹਾਂ, ਤੂੰ ਤਾਂ ਮੇਰਾ ਇੱਕ ਨੰਬਰ ਦਾ ਦੁਸ਼ਮਣ ਹੈ।
ਪੂਰਬ ਜਨਮ ਸ਼ਤੁਰਤਾ ਤੇਰੀ,
ਕਿਸੇ ਪਿਛਲੇ ਪੂਰਬਲੇ ਜਨਮ ਦੀ ਤੇਰੀ ਕੋਈ ਮੇਰੇ ਨਾਲ ਵੈਰ ਵਿਰੋਧਤਾ ਹੈ।
ਯਾ ਤੇ ਦਸ਼ਾ ਕਰੀ ਅਸ ਮੇਰੀ,
ਐਸੀ ਹਾਲਤ ਮੇਰੀ ਤੂੰ ਤਾਂ ਕੀਤਿਆ, ਮੇਰੇ ਪੂਰਵਲੇ ਜਨਮਾਂ ਦਾ ਤੂੰ ਵੈਰੀ ਹੈ।
ਯੇ ਜੋ ਸਦਾ ਫਕੀਰਨ ਸੰਗੀ,
ਇਹ ਜਿਹੜਾ ਹਮੇਸ਼ਾ ਹੀ ਫਕੀਰਾਂ ਦੀ ਸੰਗਤ ਕਰਦਾ ਰਹਿੰਦਾ ਹੈ,
ਤਾਂ ਕੇ ਹੇਤ ਸੁਤਾ ਮੁਰ ਮੰਗੀ,
ਫਿਰ ਇਸੇ ਕਰਕੇ ਜਿਹੜੀ ਮੇਰੀ ਪਿਆਰੀ ਲਾਡਲੀ ਪੁੱਤਰੀ ਸੀ ਚੌਦੇ ਨਾਲ ਮੈਂ ਪਾਲੀ ਸੀ, ਮੇਰਾ ਸਾਕ ਪੁੱਤਰੀ ਦਾ ਇਹਦੇ ਨਾਲ ਤੂੰ ਤਾਂ ਹੀ ਕੀਤਾ ਸੀ।
ਬਨੇ ਫਕੀਰ ਇੱਕ ਦਿਨ ਮਾਈ,
ਹੇ ਜੈ ਰਾਮ ਤੂੰ ਚੰਗੀ ਤਰ੍ਹਾਂ ਸਮਝ ਲਾ, ਇੱਕ ਦਿਨ ਇਹ ਵੀ ਬਹੁਤ ਵੱਡਾ ਮੰਗਤਾ ਫਕੀਰ ਬਣ ਜਾਵੇਗਾ।
ਰੁਚਿਤ ਕਰੇ ਸਭ ਸੰਸੈ ਨਾਹੀ,
ਇਹ ਇੱਕ ਨਿਯਮ ਇੱਕ ਕੁਦਰਤ ਦਾ ਲਾ ਹੈਗਾ ਵੀ ਜਿਹੋ ਜੀ ਕਿਸੇ ਦੀ ਰੁਚੀ ਹੁੰਦੀ ਹੈ ਵਾਸ਼ਨਾ ਹੁੰਦੀ ਹੈ ਉਸੇ ਪ੍ਰਕਾਰ ਦਾ ਹੀ ਬੰਦਾ ਬਣ ਜਾਂਦਾ ਹੈ। ਇਹਦੀ ਰੁਚੀ ਮੰਗਤਿਆਂ ਦੇ ਨਾਲ ਹੈ ਪ੍ਰੇਮ, ਇਹ ਵੀ ਕਿਸੇ ਦਿਨ ਮੰਗਤਾ ਬਣ ਜਾਵੇਗਾ।
ਜਾਂ ਕੋ ਜਾਂ ਸੋ ਲਾਗੇ ਉਹ ਹੇਤਾ,
ਇਹ ਇਸ ਕਰਕੇ ਅਸੀਂ ਇਹ ਗੱਲ ਜਾਣ ਲਈਏ ਸਮਝ ਲਈਏ ਕਿ ਇਹਨੂੰ ਉਹਨਾਂ ਦੇ ਨਾਲ ਹਿਤਾ ਪ੍ਰੇਮ ਹੈ।
ਬਨਤ ਸੋਤਾ ਸਕੈ ਸੁਮਤ ਨਿਕੇਤਾ।
ਦੇਖੋ ਤੁਸੀਂ ਇਸ ਨੂੰ ਕਦੇ ਵੀ ਇਸ ਤਰ੍ਹਾਂ ਦਾ ਬਣਦਾ ਜਾ ਰਿਹਾ। ਸਿਆਣੇ ਵੀ ਇਹ ਗੱਲ ਕਹਿੰਦੇ ਹਨ ਕਿ ਜਿਹੋ ਜੀ ਕਿਸੇ ਦੀ ਬਿਰਤੀ ਹੁੰਦੀ ਹੈ ਉਹ ਜੀ ਬੰਦਾ ਬਣ ਜਾਂਦਾ ਹੈ। ਇਸ ਨੂੰ ਕਿਸੇ ਨੇ ਸਮਝਾਉਣਾ ਨਹੀਂ ਕੀਤਾ, ਇਸ ਕਰਕੇ ਭਾਈ ਇਹ ਮੰਗਤਾ ਹੀ ਬਣ ਜਾਵੇਗਾ।
ਜਿਹੋ ਲੱਛਣ ਜਾਣਤ ਐਸੇ,
ਜਿਹੋ ਜਿਹਦੇ ਲੱਛਣ ਨੇ ਇਸ ਕਰਕੇ ਅਸੀਂ ਜਾਣ ਲਿਆ ਹੈ, ਸਮਝ ਲਿਆ ਹੈ ਹੁਣ ਅੱਗੇ ਕੀ ਹੋਵੇਗਾ।
ਸੁਤਾ ਸਬੰਧ ਕਰਤ ਕਹੋ ਕੈਸੇ।
ਦੱਸ ਮੰਨ ਤੂੰ ਇਹ ਦੱਸ, ਮੇਰੀ ਪੁੱਤਰੀ ਦਾ ਐਸੀ ਲਾਡਲੀ ਬੇਟੀ ਦਾ ਤੂੰ ਆਪਣਾ ਸਾਥ ਕਿਵੇਂ ਕਰ ਦਿੱਤਾ।
ਆਪਨ ਪਰ ਆਵਤ ਬੋ ਦਰਬਾ।
ਵੇਖੋ ਹੋਰ ਗੱਲ ਦੇਖੋ, ਆਪਣ ਜਿਹੜਾ ਮੋਦੀ ਖਾਨਾ ਹੈ, ਹੱਟ ਹੈ ਜਿਹੜੀ, ਜਿੱਥੇ ਬਹੁਤ ਸਾਰੇ ਲੋਕ ਆਉਂਦੇ ਨੇ, ਬੜੇ ਪਦਾਰਥ ਨੇ, ਉੱਥੇ ਧਨ ਆਪਣਾ ਜਿਹੜਾ ਦਰਬ ਮਾਇਆ ਹੈ, ਪੈਸਾ ਟਕਾ ਵੀ ਬਹੁਤ ਆਉਂਦਾ ਹੈ।
ਬਾਦ ਲੁਟਾਏ ਫਕੀਰਨ ਸਰਬਾ।
ਪਰ ਉਹ ਸਾਰੇ ਪੈਸੇ ਨੂੰ ਕਰੀਏ ਤਾਂ ਕਰੀਏ ਕਿ ਉਹ ਤਾਂ ਵਿਅਰਥੀ ਫਕੀਰਾਂ ਨੂੰ, ਮੰਗਤਿਆਂ ਨੂੰ, ਲੋੜਵੰਦਾਂ ਨੂੰ ਦੇ ਦਿੰਦਾ ਹੈ।
ਪੂਰਬ ਜਨਮ ਕਰੇ ਅੱਗ ਭਾਰੀ।
ਕਿਸੇ ਪੂਰਵਲੇ ਜਨਮ ਦੇ ਵਿੱਚ ਅਸੀਂ ਅੱਗ ਖੋਟੇ ਕਰਮ ਕੀਤੇ ਹੋਣਗੇ।
ਭਾਇਓ ਜਮਾਤਾ ਤੋਂ ਦੁਖਕਾਰੀ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਇਓ ਜਮਾਤਾ, ਇਹ ਜਿਹੜਾ ਮੇਰਾ ਦਮਾਦ ਬਣਿਆ, ਇਸ ਤਰ੍ਹਾਂ ਦਾ ਰਿਸ਼ਤਾ ਬਣਿਆ, ਬਹੁਤ ਦੁਖਕਾਰੀ ਹੋ ਗਿਆ, ਬੜਾ ਭਿਆਨਕ ਹੋ ਗਿਆ।
ਨੈਕ ਨਾ ਮਮਤਨੀਆ ਸਨਮਾਨਾ।
ਔਰ ਮੇਰੀ ਜਿਹੜੀ ਪੁੱਤਰੀ ਹੈ ਉਹਦਾ ਬਿਲਕੁਲ ਕੋਈ ਸਨਮਾਨ ਨਹੀਂ ਹੈ।
ਕਿੰਨੇ ਨਾ ਸਮਝਾਇਓ ਕਿਆ ਜਾਣਾ।
ਵੇਖੋ ਕਿਸੇ ਨੇ ਨੀ ਸਮਝਾਉਣਾ ਕੀਤਾ ਇਹ ਕੀ ਹੋ ਰਿਹਾ ਹੈ, ਕੀ ਜਾਣਨਾ ਕਹੀਏ।
ਭਾਈ ਦੀਨ ਨਿਤ ਰਹਿਤ ਦੁਖਾਰੀ।
ਭਾਈ ਦੀਨ ਬਹੁਤ ਕਮਜ਼ੋਰ ਹੋ ਗਈ ਮੇਰੀ ਲਾਡਲੀ ਪੁੱਤਰੀ, ਦਿਨ ਰਾਤ ਬਹੁਤ ਜ਼ਿਆਦਾ ਦੁਖੀ ਰਹਿੰਦੀ ਹੈ।
ਮਮ ਆਗੇ ਨਿਜ ਪ੍ਰਥਾ ਉਚਾਰੀ।
ਹੇ ਜੈ ਰਾਮ, ਤੂੰ ਸੁਣਨਾ ਕਰ, ਮੈਂ ਕੋਲੋਂ ਨਹੀਂ ਕਹਿ ਰਿਹਾ, ਇਹ ਸਾਰੀ ਜਿਹੜੀ ਬਿਰਥਿਆ ਹੈ ਮਮ ਸੁਤਾ, ਮੇਰੀ ਪੁੱਤਰੀ ਨੇ ਮੈਨੂੰ ਸਾਰੀ ਬਿਰਥਾ ਜਿਹੜੀ ਦੁਖਦਾਈ ਹੈ ਉਹ ਸੁਣਾਉਣਾ ਕੀਤੀ ਹੈ।
ਉਪਾ ਲੰਬ ਨਿਸ਼ਠੁਰ ਯੁਗ ਸਾਨੀ।
ਇਸ ਪ੍ਰਕਾਰ ਬੜੇ ਲਾਂਭੇ ਨਿਸ਼ਠੁਰ, ਬੜੇ ਕਠੋਰ ਵਚਨਾਂ ਦੇ ਸਮੇਤ ਇਹ ਕਬੂਲ ਵਚਨ ਸਾਧ ਸਿੰਘ ਜੀ ਜਿਹੜੇ ਸੀਗੇ ਮੂਲੇ ਖੱਤਰੀ ਨੇ ਜੈ ਰਾਮ ਜੀ ਨੂੰ ਸੁਣਾਉਣਾ ਕੀਤੇ।
ਸੁਣੀ ਜੈ ਰਾਮ ਸ਼੍ਰੋਣ ਸਭ ਬਾਣੀ।
ਔਰ ਦੇਖੋ ਸਾਧ ਸਿੰਘ ਜੀ, ਜੈ ਰਾਮ ਸੁਣਨਾ ਵੀ ਬਹੁਤ ਵੱਡੀ ਗੱਲ ਹੈ, ਆਪਾਂ ਸੁਣੇ ਨਹੀਂ ਸਕਦੇ। ਭਾਈ ਜੈ ਰਾਮ ਜੀ ਨੇ ਐਸੇ ਕਠੋਰ ਵਚਨ ਸਾਰੇ ਸਾਧ ਸਿੰਘ ਮੂਲੇ ਖੱਤਰੀ ਜਿਵੇਂ ਕਹਿ ਸਕਦਾ ਸੀ ਉਹ ਸਾਰੇ ਸੁਣ ਲਏ।
ਮਹਿਤਾ ਜੀ ਨਾ ਕੀ ਜੈ ਰੋਸੂ।
ਫੇਰ ਵੀ ਬੜੇ ਸਤਿਕਾਰ ਨਾਲ ਆਖਿਆ, ਹੇ ਮਹਿਤਾ ਜੀਓ, ਨਾ ਕੀ ਜੈ ਰੋਸ, ਕੋਈ ਤੁਸੀਂ ਰੋਸ ਨਾ ਕਰੋ।
ਦੋਸ਼ ਆਰੋਪੋ ਨਹਿ ਬਿਨ ਦੋਸ਼ੂ।
ਦੇਖੋ ਬਿਨਾਂ ਦੋਸ਼ ਤੋਂ ਤੁਸੀਂ ਸਾਨੂੰ ਮਾੜੇ ਆਖੀ ਜਾਂਦੇ ਹੋ, ਬਿਨਾਂ ਅਪਰਾਧ ਤੋਂ ਤੁਸੀਂ ਸਾਨੂੰ ਦੋਸ਼ੀ ਬਣਾਉਂਦੇ ਹੋ।
ਕਿਸੂ ਵਸਤ ਕੀ ਕਮੀ ਨਾ ਆਜੂ।
ਅੱਜ ਵਾਹਿਗੁਰੂ ਪਰਮੇਸ਼ਰ ਦੀ ਤੁਹਾਡੇ ਪੁੱਤਰੀ ਦੇ ਘਰ ਵਿੱਚ ਬਹੁਤ ਵੱਡੀ ਬਰਕਤ ਹੈ, ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਹੈ।
ਦਇਓ ਵਿਧਾਤਾ ਸਰਬ ਸਮਾਜੂ।
ਵਿਧਾਤੇ ਨੇ, ਪਰਮੇਸ਼ਰ ਨੇ, ਉਸ ਦਾਤੇ ਨੇ ਜਿੰਨਾ ਸਾਜੋ ਸਮਾਨ ਘਰ ਵਿੱਚ ਚਾਹੀਦਾ ਹੈ ਤੁਹਾਡੀ ਪੁੱਤਰੀ ਦੇ ਘਰ ਵਿੱਚ ਸਭ ਕੁਛ ਬਖਸ਼ਿਸ਼ ਕੀਤਾ ਹੋਇਆ ਹੈ।
ਅਸਨ ਬਸਨ ਭੂਖਨ ਧਨ ਪਾਰੀ।
ਜਿਹੜੇ ਪਹਿਣ ਵਾਲੇ ਵਸਤਰ ਨੇ ਔਰ ਲੰਗਰ ਦਾ ਸਮਾਨ ਸਾਜੋ ਸਮਾਨ ਰਸਤਾ ਬਸਤਾ ਨੇ, ਭੂਖਨ ਔਰ ਗਹਿਣੇ ਨੇ, ਔਰ ਘਰ ਦੇ ਬਹੁਤ ਭਾਰੀ ਧਨ ਮਾਤਰ ਵੀ ਹੈ।
ਖਰਚੇ ਖਾਵੇ ਸੁਤਾ ਤੁਮਾਰੀ।
ਹੇ ਮੂਲਾ ਜੀ, ਤੁਹਾਡੀ ਜਿਹੜੀ ਸੁਤਾ ਪੁੱਤਰੀ ਹੈ ਜਿੰਨਾ ਮਰਜ਼ੀ ਖਰਚ ਕਰ ਲਵੇ, ਜੋ ਮਰਜ਼ੀ ਖਾ ਲਵੇ, ਪਹਿਨ ਲਵੇ, ਗਹਿਣੇ ਸਜਾ ਲਵੇ, ਕੋਈ ਪ੍ਰਕਾਰ ਦਾ ਘਾਟਾ ਨਹੀਂ ਆਉਂਦਾ।
ਜਾਏ ਵਸਤ ਕੋ ਕਾਜ ਜੋ ਊਰਾ।
ਹਾਂ, ਕੋਈ ਵਸਤੂ ਦਾ ਘਾਟ ਹੋਵੇ ਜਾਂ ਕੋਈ ਕਿਸੇ ਕੰਮ ਕਾਰ ਦੀ ਕੋਈ ਊਣਤਾਈ ਹੋਵੇ, ਊਰਾ ਹੋਵੇ, ਫੇਰ ਤਾਂ ਤੁਸੀਂ ਦੱਸੋ
ਉਚਰੋ ਆਪ ਕਰੋ ਮੈਂ ਪੂਰਾ।
ਹਾਂ ਤੁਸੀਂ ਦੱਸੋ ਵੀ ਘਰ ਵਿਚ ਕਿਹੜੀ ਚੀਜ਼ ਦੀ ਘਾਟ ਹੈ, ਕੀ ਕਮਜ਼ੋਰੀ ਹੈ, ਕਿਹੜਾ ਕੰਮ ਘਟਿਆ ਹੈ, ਤੁਸੀਂ ਦੱਸੋ ਆਪ ਕਰੋ ਮੈਂ ਪੂਰਾ। ਹੇ ਮੂੜਾ ਜੀ, ਉਹ ਕੰਮ ਨੂੰ, ਉਸ ਧਨ ਨੂੰ, ਉਸ ਘਾਟੇ ਨੂੰ ਫਿਰ ਮੈਂ ਪੂਰਾ ਕਰਾਂਗਾ। ਇੱਕ ਵਾਰੀ ਕਿਰਪਾ ਕਰਕੇ ਤੁਸੀਂ ਦੱਸਣਾ ਤਾਂ ਕਰੋ।
ਮਦਰ ਬਿਨਾ ਪੁਰ ਸੰਸਾ ਸਾਲੀ।
ਰੱਜ ਕੇ ਆਖੋ ਸਤਨਾਮ ਸ੍ਰੀ ਵਾਹ। ਦੇਖ ਲੋ ਮੂੜੇ ਖੱਤਰੀ ਨੇ ਗੁਰੂ ਪਿਆਰਿਓ ਕਿੰਨੇ ਔਖੇ ਸ਼ਬਦ ਬੋਲੇ, ਪਰ ਭਈਆ ਜੈ ਰਾਮ ਜੀ ਨੇ ਸਾਧ ਸੰਗਜੋ ਮਦਰ ਬਹੁਤ ਮਿੱਠੇ ਬੋਲਾਂ ਦੇ ਨਾਲ ਬੇਨਤੀ ਕੀਤੀ ਔਰ ਇਹਨਾਂ ਦੇ ਘਰ ਦੀ ਜਿਹੜੀ ਹੈ ਸਾਲੀ ਘਰ ਦੀ ਪ੍ਰਸੰਸਾ ਕੀਤੀ, ਬਹੁਤ ਉਸਤਤ ਕੀਤੀ ਹੈ ਵੀ ਤੁਹਾਡੀ ਪੁੱਤਰੀ ਦਾ ਜਿਹੜਾ ਘਰ ਹੈ, ਜਿਹੜੇ ਪਦਾਰਥ ਨੇ ਬਹੁਤ ਜ਼ਿਆਦਾ ਹਨ, ਬਹੁਤ ਪ੍ਰਸੰਸਾ ਕੀਤੀ ਫਿਰ ਇਹਨਾਂ ਦੀ।
ਸੁਨ ਮੂਲਾ ਪਾਸੀ ਤਲ ਚਾਲੀ।
ਉਹ ਸਾਧ ਸੰਗਜੋ ਐਸੇ ਪਿਆਰ ਦੇ ਨਾਲ ਭਾਈ ਜੈ ਰਾਮ ਜੀ ਨੇ ਬਚਨ ਕੀਤੇ, ਬੇਨਤੀਆਂ ਕੀਤੇ, ਮੂਲਾ ਜੀ ਸੁਣ ਕੇ ਠੰਡੇ ਹੋ ਗਏ।
ਉਤੋ ਕ੍ਰੋਧ ਮਨ ਪਾਵਕ ਜੈਸੇ।
ਸਾਸ ਜੋ ਇੰਨਾ ਕ੍ਰੋਧ ਸੀ ਜਿਵੇਂ ਸਾਸੀ ਪਾਵਕ ਅਗਨੀ ਹੁੰਦੀ ਹੈ, ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਸੀ।
ਬਚਨ ਜੈ ਰਾਮ ਮਿਲੇ ਜਲ ਤੈਸੇ।
ਸੋ ਬਚਨ ਜਿਹੜੇ ਕੀਤੇ ਭਾਈ ਜੈ ਰਾਮ ਜੀ ਨੇ ਇਸ ਤਰ੍ਹਾਂ ਦੇ ਕੀਤੇ, ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਅੱਗ ਲੱਗੀ ਤੇ ਪਾਣੀ ਪੈ ਜਾਵੇ, ਇਸ ਤਰ੍ਹਾਂ ਮਿੱਠੇ ਬੋਲ ਬੋਲ ਕੇ ਭਾਈ ਜੈ ਰਾਮ ਜੀ ਨੇ ਸਾਰੇ ਬਚਨ ਕੀਤੇ।
ਕਮਲ ਨੈਨ ਮੁਖ ਤੂਸ਼ਨ ਰਾਖੀ।
ਰੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਬਲ ਸਿੱਖੇ ਨੇਤਰਾਂ ਵਾਲੇ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲ ਹੀ ਸਜੇ ਸੋਭਾ ਪਾ ਰਹੇ ਨੇ। ਅੱਜ ਵੀ ਤਾਂ ਇਹੀ ਸੁਭਾਅ ਹੈ ਸਾਧ ਸੰਗਤ ਜੀ, ਅੱਜ ਵੀ ਮਹਾਰਾਜ ਜੀ ਲੋੜ ਪੈਣ ਤੇ ਬਚਨ ਕਰਦੇ ਨੇ, ਚਵਰ ਕਰੀ ਚਲੋ, ਮੱਥਾ ਟੇਕੀ ਚਲੋ, ਤੇ ਜਦੋਂ ਬੇਨਤੀਆਂ ਕਰਾਂਗੇ ਤਾਂ ਬਚਨ ਕਰਦੇ ਨੇ। ਇਸੇ ਪ੍ਰਕਾਰ ਹੀ ਇਸੇ ਸਰੂਪ ਦੇ ਵਿਚ, ਪਹਿਲੇ ਸਰੂਪ ਦੇ ਵਿਚ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰ ਕਵਲ ਨੈਣ ਵਰਗੇ ਹਨ, ਸਰੀਖੇ ਦਰਸ਼ਨ ਕਰਨ ਵਾਲੇ ਹਨ, ਮੁਖੋਂ ਬਹੁਤ ਆਨੰਦ ਦੇ ਵਿਚ ਬੈਠੇ ਹਨ, ਤੂਸ਼ਣ ਚੁੱਪ ਕਰੀ ਹੋਏ ਹਨ।
ਜਾਨ ਜਨਕ ਸਮ ਗਿਰਾ ਨ ਪਾਖੀ।
ਰੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਈ ਇਸ ਤਰ੍ਹਾਂ ਕਿਉਂ ਆਨੰਦ ਵਿਚ ਬੈਠੇ ਰਹੇ? ਕਵੀ ਸੰਤੋਖ ਸਿੰਘ ਜੀ ਆਖ ਰਹੇ ਸਾਨੂੰ ਸਮਝਾਉਣ ਵਾਸਤੇ ਕਿ ਭਾਈ ਜਿਹੜਾ ਸਹੁਰਾ ਹੁੰਦਾ ਹੈ ਉਹ ਵੀ ਪਿਤਾ ਦੀ ਨਿਆਈ ਹੁੰਦਾ ਹੈ। ਜਾਨ ਜਨਕ ਸਮਗਿਰਾ ਨਾ ਪਾਖੀ, ਪਿਓ ਜਾਣ ਕਰਕੇ ਵੀ ਪਿਤਾ ਦੇ ਬਰਾਬਰ ਦੇ ਹਨ, ਇਹ ਮੇਰੇ ਘਰਵਾਲੀ ਦੇ ਪਿਤਾ ਜੀ ਹਨ, ਸਹੁਰਾ ਸਾਹਿਬ ਹਨ। ਗਿਰਾ ਨਾ ਪਾਖੀ, ਕੋਈ ਕਬੂਲ ਵਚਨ ਨਹੀਂ ਬੋਲਿਆ, ਕੋਈ ਇਸ ਤਰ੍ਹਾਂ ਚੰਗੇ ਬੋਲ ਬੋਲ ਕੇ ਵੀ ਉਹਨਾਂ ਦੀ ਹੇਠੀ ਨਹੀਂ ਕੀਤੀ ਵੀ ਸਾਡੀ ਜਿੱਤ ਹੈ। ਕਈ ਵਾਰੀ ਸਾਡਾ ਵਧੀਆ ਪਾਸਾ ਹੋਵੇ ਫੇਰ ਆਪਾਂ ਉਹਨੂੰ ਦਬਾਉਂਦੇ ਹਾਂ, ਜ਼ਿਆਦਾ ਬੋਲਦੇ ਹਾਂ, ਪਰ ਧੰਨ ਹਨ ਗੁਰੂ ਨਾਨਕ ਸਾਹਿਬ ਮੇਰੇ ਸੱਚੇ ਪਾਤਸ਼ਾਹ ਜੀ, ਧੰਨ ਹਨ ਕਵੀ ਸੰਤੋਖ ਸਿੰਘ ਜੀ, ਸਾਧ ਸੰਗਤ ਜੀ। ਉਹ ਕਾਹਨੂੰ ਟੈਲੀਵਿਜ਼ਨ ਦੇਖਣਾ, ਉੱਥੇ ਕੀ ਆ ਸਕਦਾ ਸੀਰੀਅਲ ਦੇ, ਜੋ ਇੱਥੇ ਆਪ ਜੀ ਆਨੰਦ ਪ੍ਰਾਪਤ ਕਰਦੇ ਹੋ। ਘਰ ਦੇ ਕਲੇਸ਼ਾਂ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਕਿ ਭਾਈ ਸਹੁਰੇ ਘਰ ਨੂੰ, ਸਹੁਰਿਆਂ ਨੂੰ ਆਪਣੇ ਪਿਤਾ ਸਮਾਨ ਸਮਝ ਕੇ ਕੋਈ ਬਚਨ ਨਹੀਂ ਬੋਲਣਾ ਚਾਹੀਦਾ।
ਇੱਕ ਨਿਸ ਬਸ ਕਰ ਸੁਤਾ ਆਵਾਸਾ।
ਇਸ ਤਰ੍ਹਾਂ ਸਾਸ ਉਹ ਭਾਈ ਜੈ ਰਾਮ ਜੀ ਨੇ ਇੰਨੇ ਠੰਡੇ ਕਰ ਦਿੱਤਾ ਇਹਨਾਂ ਨੂੰ, ਫਿਰ ਇੱਕ ਰਾਤ ਰਹਿ ਕੇ ਬਸ ਕੇ ਆਪਣੀ ਪੁੱਤਰੀ ਦੇ ਘਰ ਦੇ ਵਿਚ
ਗਈ। ਧੀਰ ਕਹਿ ਕਰ ਸੁਖ ਰਾਸਾ।
ਆਪਣੀ ਬੇਟੀ ਨੂੰ, ਆਪਣੀ ਸਪੁੱਤਰੀ ਨੂੰ, ਸਾਡੇ ਮਾਤਾ ਸੁਲੱਖਣੀ ਜੀ ਨੂੰ ਫਿਰ ਧੀਰਜ ਦਿੱਤੀ ਸਾਧ ਸੰਗਤ ਜੀ, ਤਾਂ ਕਿ ਬਹੁਤ ਸੁਖ ਹੋ ਜਾਣ।
ਉਨ ਗਮਨਿਓ ਨਿਜ ਨਗਰ ਮਝਾਰਾ।
ਇਸ ਤਰ੍ਹਾਂ ਭਾਈ ਜੈ ਰਾਮ ਜੀ ਦੇ ਕੋਲੋਂ ਸ੍ਰੇਸ਼ਟ ਬਚਨ ਸੁਣ ਕੇ ਆਪਣੀ ਪੁੱਤਰੀ ਨੂੰ ਸਮਝਾ ਕੇ ਪੁਨ ਗਮਨਿਓ ਫਿਰ ਚਾਲੇ ਪਾ ਲਏ ਆਪਣੇ ਨਿਜ ਨਗਰ ਨੂੰ ਜਾਣ ਦੇ ਵਾਸਤੇ, ਆਪਣੇ ਪਿੰਡ ਨੂੰ ਜਾਣ ਦੇ ਵਾਸਤੇ।
ਸਭ ਬਿਰਤਾਂਤ ਟਿਗ ਪਤਨੀ ਉਚਾਰਾ।
ਇਸ ਤਰ੍ਹਾਂ ਸਾਧ ਸੰਗਤ ਜੀ ਜੋ ਕੁਝ ਫਿਰ ਇੱਥੇ ਹੋਇਆ, ਜੋ ਆਪਣੀ ਬੇਟੀ ਨੇ ਇਹਨਾਂ ਨੂੰ ਦੱਸਿਆ ਸੀ, ਉਹ ਪਿੰਡ ਪਹੁੰਚ ਕੇ, ਆਪਣੇ ਨਗਰ ਪਹੁੰਚ ਕੇ ਆਪਣੀ ਪਤਨੀ ਨੂੰ, ਚੰਦੋ ਰਾਣੀ ਨੂੰ ਜਾ ਕੇ ਮੂੜੇ ਖੱਤਰੀ ਨੇ ਸਾਰਾ ਵਰਤਾਂਤ ਸੁਣਾਇਆ ਕਿ ਆਪਣੀ ਧੀ ਤਾਂ ਬਹੁਤ ਦੁਖੀ ਹੈ, ਸਾਰੇ ਉੱਥੇ ਭਾਵੇਂ ਪਦਾਰਥ ਨੇ ਪਰ ਉਹ ਬਹੁਤ ਕਮਜ਼ੋਰ ਹੋ ਗਈ, ਬੜੀ ਲਾਡਾਂ ਨਾਲ ਪਾਲੀ ਸੀ, ਇਹ ਸਾਰੀਆਂ ਚੀਜ਼ਾਂ ਮੈਂ ਅੱਖੀ ਵੇਖ ਕਰਕੇ ਆਇਆ ਹਾਂ, ਇਸ ਤਰ੍ਹਾਂ ਨੇ ਆਪਣੇ ਪਤਨੀ ਨੂੰ ਜਾ ਕੇ ਧੀ ਦੇ ਘਰ ਦੀ ਸਾਰੀ ਰਿਪੋਰਟ ਦਿੱਤੀ।
ਕੇਤਕ ਦਿਓ ਸਭ ਤੀਤੇ ਜਦ
ਜਦੋਂ ਸਾਧ ਸਿੰਘ ਇਸ ਤਰ੍ਹਾਂ ਬਹੁਤ ਸਾਰੇ ਦਿਨ ਬੀਤ ਗਏ।
ਆਈ ਚੰਦੋ ਰਾਣੀ ਤਬਈ
ਉਸ ਵੇਲੇ ਚੰਦੋ ਰਾਣੀ ਸਾਧ ਸਿੰਘ ਉਹ ਕਹਿੰਦੀ ਮੈਂ ਹੀ ਚੱਲਦੀ ਹਾਂ। ਹੁਣ ਉਹ ਸਾਸਿਓ ਆਪਣੀ ਪੁੱਤਰੀ ਦੇ ਪਿੰਡ ਸਹੁਰੇ ਪਰਿਵਾਰ ਵਿਚ ਆ ਗਈ।
ਮਿਲੀ ਸੁਤਾ ਕਨੇਰਾ
ਜਿਸ ਪ੍ਰਕਾਰ ਆਪਣੀ ਪੁੱਤਰੀ ਨੂੰ ਪਿਤਾ ਮਿਲਿਆ ਸੀ, ਅੱਜ ਮਾਤਾ ਜੀ ਆ ਗਏ ਚੰਦੋ ਰਾਣੀ ਜੀ, ਉਹ ਵੀ ਆਪਣੀ ਪੁੱਤਰੀ ਨੇਹੋ ਕਨੇਰਾ ਬੜੇ ਪਿਆਰ ਦੇ ਨਾਲ ਜੁੜ ਕੇ ਮਿਲੀ।
ਰੋਦਨ ਕਰਤ ਨੈਣ ਜਲ ਗੇਰਾ
ਔਰ ਬਹੁਤ ਰੁਦਨ ਕੀਤਾ, ਉਹ ਵੀ ਬਹੁਤ ਰੋਈ ਔਰ ਨੇਤਰਾਂ ਦੇ ਵਿਚੋਂ ਬਹੁਤ ਜਲ ਵਹਿਣ ਲੱਗ ਪਿਆ।
ਬੋਲਤ ਬਚਨੇ ਹੋਏ ਦੁਖਾਰੀ
ਔਰ ਇਸ ਤਰ੍ਹਾਂ ਬਚਨ ਬੋਲ ਬੋਲ ਕੇ ਬਹੁਤ ਦੁਖੀ ਵੀ ਹੋਏ।
ਹੇ ਬਿਦ ਕਿਉਂ ਸਿਰ ਜੀ ਜਗ ਨਾਰੀ
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਸੱਚਾ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਇਹ ਗੱਲ ਕਹਿ ਰਤੀ ਵੀ ਹੇ ਵਿਧਾਤਾ ਹੇ ਸ੍ਰਿਸ਼ਟੀ ਨੂੰ ਰਚਨ ਵਾਲੇ, ਤੂੰ ਇਹ ਸ੍ਰਿਸ਼ਟੀ ਦੇ ਵਿੱਚ ਨਾਰੀ ਨੂੰ ਕਾਹਨੂੰ ਪੈਦਾ ਕਰਨਾ ਸੀ ਜੇ ਇਹ ਹਾਲਤ ਹੋਣੀ ਸੀ। ਅਗਿਆਨ ਬਸ ਅਹਿਸਾਸ ਸੰਗਤ ਜੀ ਅਗਿਆਨ ਕਰਕੇ ਹੈ। ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਬਰਾਬਰ ਸਾਜੀ ਹੈ, ਪਰ ਅੱਜ ਪੱਛਮੀ ਸਭਿਅਤਾ ਦੇ ਅਧੀਨ ਸਾਧ ਸੰਗਤ ਜੀ ਕਿਵੇਂ ਆਖਿਆ ਜਾਂਦਾ ਹੈ ਵੀ ਜਿਹੜੀ ਘਰ ਵਾਲੀ ਹੈ ਉਹ ਬੱਚੇ ਨੂੰ ਦੇਖੋ ਰਿਕਾਰਡ ਕੱਢੋ ਹੋਸਪਿਟਲ ਵਿੱਚ ਜ਼ਿਆਦਾ ਜਾਂਦੀ ਦਵਾਈ ਦੇਣ, ਬੱਚਿਆਂ ਦੀ ਐਡਮਿਸ਼ਨ ਕੌਣ ਘਰ ਵਾਲੀ ਜਾਂਦੀ, ਘਰ ਵਾਲਾ ਸਾਰ ਹੀ ਨਹੀਂ ਲੈਂਦਾ। ਇਸ ਤਰ੍ਹਾਂ ਜਿਹੜਾ ਮੀਡੀਆ ਸਾਸੀ ਭੜਕਾਈ ਜਾਂਦਾ, ਬੜੀ ਸਮਝਣ ਵਾਲੀ ਗੱਲ ਹੈ ਜੇ ਉਹ ਜਿਹਾ ਕਰਮ ਵਾਹਿਗੁਰੂ ਨੇ ਵੰਡਿਆ ਸੀ ਉਹਦੇ ਵਿੱਚ ਨਿਮਰਤਾ ਭਰੀ ਸੁੰਦਰਤਾ ਭਰੀ, ਸਰੀਰ ਦੀ ਬਣਤਰ ਵੱਖਰੀ ਘਰ ਵਾਲੇ ਦੀ ਵੱਖਰੀ, ਤੇ ਇਸ ਤਰ੍ਹਾਂ ਸਾਸੀ ਜੇ ਕੋਈ ਪੁੱਛੇ ਵੀ ਜਦੋਂ ਘਰ ਬਣਾਇਆ ਸੀ ਤੇ ਇੱਟਾਂ ਲੈਣ ਘਰ ਵਾਲੀ ਗਈ ਸੀ ਕਿ ਨਹੀਂ ਗਈ ਸੀ, ਕਿਤੇ ਨੀ ਗਈ, ਭਾਈਆਂ ਦੇ ਕੋਲ ਇੱਟਾਂ ਕਿੱਥੋਂ ਲੈਣੇ, ਸੀਮਿੰਟ ਕਿੱਥੋਂ ਲੈਣੀਆਂ। ਉਹ ਬੱਚੇ ਨੂੰ ਤਾਂ ਲੈ ਕੇ ਜਾਂਦੀ ਕਿਉਂਕਿ ਬੱਚੇ ਦੀ ਮਾਂ ਉਹ ਸਾਰਾ ਕੁਝ ਦੱਸ ਦੇਗੀ ਡਾਕਟਰ ਨੂੰ, ਪਰ ਇਸੇ ਗੱਲ ਨੂੰ ਭੜਕਾ ਕੇ ਕਹਿ ਦਿੰਦੇ ਵੀ ਜਿਹੜੀ ਬੱਚੀ ਉਹੀ ਬੱਚੇ ਨੂੰ ਚੁੱਕ ਕਰਕੇ ਲਿਜਾਂਦੀ ਡਾਕਟਰ ਦੇ ਕੋਲ। ਐਵੇਂ ਅੱਜ ਦਾ ਮੀਡੀਆ ਭੜਕਾ ਰਿਹਾ ਹੈ। ਪਰ ਆ ਸਾਰੇ ਤਨਤਾ ਦੇ ਯੋਗ ਹੋ ਜਿਨ੍ਹਾਂ ਨੂੰ ਐਸੀ ਲੜੀਵਾਰ ਕਥਾ ਮਿਲ ਰਹੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜਿਹੜੇ ਅੱਜ ਦੇ ਝੰਜੇੜੇ ਨੇ ਉਹਨਾਂ ਪ੍ਰਤੀ ਸਾਨੂੰ ਕਵੀ ਸੰਤੋਖ ਸਿੰਘ ਜੀ ਦੀ ਰਚਨਾ ਦੇ ਦੁਆਰਾ ਕਿੰਨੀ ਸੋਹਣੀ ਸਿੱਖਿਆ ਦੇ ਰਹੇ ਹਨ।
ਪਰਾਧੀਨ ਨਿਤ ਤੁਸੈ ਕਲੇਸ਼ਾ
ਹੇ ਵਿਧਾਤਾ ਜੀ, ਹੇ ਜਗਤ ਦੀ ਰਚਨਾ ਕਰਨ ਵਾਲੇ, ਇਸ ਸੰਸਾਰ ਵਿਚ ਤੂੰ ਨਾਰੀ ਕਾਹਨੂੰ ਪੈਦਾ ਕਰਨੀ ਸੀ, ਇਸਤਰੀ ਕਾਹਨੂੰ ਪੈਦਾ ਕਰਨੀ ਜਿਹੜੀ ਪਰਾਧੀਨ ਰਹਿਣੀ, ਜਿਹਨੇ ਹਮੇਸ਼ਾ ਹੀ ਅਧੀਨ ਰਹਿਣਾ। ਸਾਧ ਸਿੰਘ ਜੀ ਨਿਤ ਤੁਸੈ ਕਲੇਸ਼ਾ, ਬਹੁਤ ਕਠਿਨ ਕਲੇਸ਼ਾਂ ਦੇ ਵਿਚ ਰਹਿੰਦੀ ਇਸਤਰੀ। ਇਸ ਤਰ੍ਹਾਂ ਦੀ ਸਾਧ ਸਿੰਘ ਜੀ ਗੱਲ ਹੁਣ ਕਹਿ ਰਹੀ, ਅੰਦਰੋਂ ਕਹਿ ਰਹੀ ਅਗਿਆਨ ਬਸ। ਇਹੀ ਅਸਾਸੀ ਗੱਲ ਕਰਨ ਦਾ ਸਟਾਈਲ ਹੈ ਵੀ ਜੇ ਕਹਿ ਦੇਵੇ ਹੁਣ ਸਰਕਾਰ ਆਪਣੀ ਬਣ ਗਈ, ਸੱਜੇ ਚਲੋ ਖੱਬੇ ਚਲੋ, ਹੁਣ ਕਾਹਦੀ ਹੈ, ਟਰੈਕਟਰ ਸੱਜੇ ਚਲਾਓ ਖੱਬੇ ਚਲਾਓ, ਸਰਕਾਰ ਸਾਡੀ ਹੈ। ਨਿਯਮ ਜਿਹੜੇ ਹੁੰਦੇ ਨੇ ਸਾਸੀਓ ਨੂੰ ਕੋਈ ਗੱਲ ਕਹਿਣ ਵਾਲਾ ਇਸ ਤਰ੍ਹਾਂ ਕੁਝ ਹੀ ਕਰਕੇ ਕਹਿ ਦੇਵੇ ਤਾਂ ਉਹ ਗੁਲਾਮੀ ਮਹਿਸੂਸ ਹੁੰਦੀ ਹੈ, ਤੇ ਰਹਿਣਾ ਤਾਂ ਇਸ ਤਰ੍ਹਾਂ ਕੁਝ ਕਰਮ ਘਰ ਵਾਲੀ ਨੇ ਕਰਨੇ ਨੇ, ਕੁਝ ਘਰ ਵਾਲੇ ਨੇ ਕਰਨੇ ਨੇ ਸਾਧ ਸੰਗਤ ਜੀ। ਤੋ ਇਸ ਪ੍ਰਕਾਰ ਉਹਨਾਂ ਨੂੰ ਹੇਠੀ ਕਰਕੇ ਦਿਖਾ ਦੇਣਾ ਜੀ, ਪੰਜਾਂ ਪਿਆਰਿਆਂ ਵਿਚ ਨਹੀਂ ਸ਼ਾਮਿਲ ਕੀਤਾ ਜਾ ਸਕਦਾ। ਸਾਧ ਸਿੰਘ ਜੀ ਗੁਰੂ ਸਾਹਿਬ ਕਹਿੰਦੇ ਤੂੰ ਕੀ ਕਹਿੰਦੀ ਭਾਈ, ਤਿੰਨ ਧੰਨ ਜਿਣੇ ਦੀ ਮਾਂ ਉਹ ਆਇਆ ਸਫਲ ਦੇ, ਉਹ ਮਾਂ ਭਾਈ ਸਫਲ ਹੈ, ਉਹਦੀ ਕੁੱਖ ਸਫਲੀ ਹੈ ਜਿਹਦਾ ਪੁੱਤਰ ਪੰਜਾਂ ਪਿਆਰਿਆਂ ਚ ਲੱਗ ਗਿਆ, ਪੁੱਤਰ ਜਿੱਥੇ ਮਰ ਜਾਵੇ ਤੂੰ ਜ਼ਰੂਰ ਠੰਡਾ ਫੜ ਲਾ। ਇਸ ਤਰ੍ਹਾਂ ਦੀਆਂ ਚੀਜ਼ਾਂ ਸਾਧ ਸੰਗਤ ਜੀ ਉਹ ਭਗਤੀ ਤੋਂ ਸਖਣੀਆਂ ਹੋ ਗਈਆਂ। ਮਾਂ ਦਾ ਰੁਤਬਾ ਜਦੋਂ ਪੁੱਤ ਚੰਗਾ ਬਣ ਗਿਆ ਸਾਰਾ ਕੁਝ ਮਾਂ ਨੂੰ ਸਿਰ ਆਪਣੇ ਆਪ ਚਲੇ ਜਾਂਦਾ ਹੈ, ਤੇ ਜੇ ਸਾਸ ਪੁੱਤ ਮਾੜਾ ਜੰਮਿਆ ਤਾਂ ਮਹਾਰਾਜ ਨੇ ਉਹ ਵੀ ਬਚਨ ਕੀਤੇ ਨੇ ਵੀ ਭਾਈ ਫਿਰ ਕੁੱਖ ਵੀ ਕਾਹਨੂੰ ਖਰਾਬ ਕਰਨੀ ਸੀ। ਜਿਨ੍ਹਾਂ ਹਰ ਹਿਰਦੈ ਨਾਮ ਨਾ ਵਸਿਓ ਤਿੰਨ ਮਾਂ ਤੀਜੇ ਹਰ ਵਾਂਝਾ, ਤਿੰਨ ਧੰਨ ਜਣੇ ਦੀ ਮਾਂ ਉਹ ਮਾਂ ਵੀ ਧੰਤਾ ਦੇ ਯੋਗ ਹੈ। ਜਿਹੜੇ ਗੁਣ ਪਰਮੇਸ਼ਰ ਨੇ ਇਸਤਰੀ ਦੇ ਵਿਚ ਦਿੱਤੇ ਨੇ, ਜਿਹੜੀਆਂ ਸਾਧ ਸਿੰਘ ਨੇ ਕੋਮਲਤ ਉਹਦੇ ਵਿਚ ਦਿੱਤੀ, ਉਹਦੀ ਗੱਲ ਕਰਨੀ ਚਾਹੀਦੀ ਹੈ। ਉਹ ਛਪਾ ਦਿੱਤਾ, ਵਾਰੀ ਵਾਰੀ ਸਾਧ ਸਿੰਘ ਭੜਕਾਇਆ ਜਾਂਦਾ, ਭੈਣਾਂ ਨੂੰ ਬੋਲੀ ਵੀ ਗਲਤ, ਉਹ ਵੀ ਗਲਤ। ਇਸ ਤਰ੍ਹਾਂ ਆਪ ਭਾਗਾਂ ਵਾਲੇ ਹੋ, ਐਸਾ ਸੀਲ ਐਸੀ ਸਿੱਖਿਆ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਜੀਵਨ ਦੀ ਸਾਨੂੰ ਸੁਣਾ ਰਹੇ ਹਨ।
ਲੇਕਰ ਜਨਮਤ ਸਭੇ ਅੰਦੇਸ਼ਾ,
ਇਹ ਤਾਂ ਜਦੋਂ ਦਾ ਇਹਨੂੰ ਜਨਮ ਹੋਇਆ ਇਹ ਤਾਂ ਸੰਸੇ ਹੀ ਲੈ ਕਰਕੇ, ਡਰ ਹੀ ਲੈ ਕਰਕੇ, संसार दे विच आउंदी है, एनु फिकर ही फिकर रहिंदा है, ऐसी नारी ऐसी स्त्री हे रब तू कानू पैदा करनी सी।
बैस सुलखनी कर और धीरा,
और सुलखनी जेड़ी सी सा संजो दे कोल बैठ गई और धीरा हृदय दे धीर करके
कहन लगी निज दुख गंभीरा।
कहन लगी अपा नु बहुत निज अपा नु बड़ा दुख है, बड़ा गंभीर दुख है, बहुत गंभीर ताई दे नाले बचन करन लगी।
सुनो मात पति की विपरीता,
हे मेरी माता सुनना कर, मेरे जेड़े पति दी विपरीता है, बेप्रती जेड़ी है ओ बहुत ही ज्यादा है।
दर्ब सर्ब बादे खैनीता,
ओ बहुत धन भी कमाउंदा है पर गवाउंदा भी बहुत ज्यादा है। जिन्ना उथे मोदी खाने दर्ब पैसा इकट्ठा हुंदा है ओनू घर दे विच नहीं लियाउंदा।
कब कब सदने बदन दिखावा,
की करिए माता जी कदे कदे घर विच आके अपना पवित्र मुख दिखाउंदे हन।
आपन पर दिन रैन बितावा,
आपन कहंदे आ स्टोर नू जेड़ा मोदी खाना है दिन रात बस उथे ही बिताई जांदे हन, घर तक कदे कदे गेड़ा मारदे हन।
गृहस्थी रीत न तामे एका,
मैं तां वेख्या भी गृहस्थी दी रीत ने बिलकुल नहीं है, कोई भी मर्यादा इन्हां दे पल्ले नहीं है, एक भी मर्यादा नहीं है।
तन मंचन ते आद अनेका,
इन्हां दे कोल उत्थे तन बहुत संचन करदे ने, अनेक प्रकार दा इन्हां ने तन इकट्ठा कीता।
सुनत सुधा बच चंदो रानी,
इस प्रकार सा संगियो चंदो रानी ने अपनी सुनत सुता सुता कहने पुत्री ने पुत्री दे बोल सुने चंदो रानी माता ने।
पाई क्रोध को मत गलतानी,
मत गलतान हो गई कादे विच क्रोध दे विच आ गई, क्रोध तो हो गई सासियों माता जी भी बहुत क्रोध विच छा गए पर होश दे विच ना रहे।
गवनी सदन नानकी जहवा,
जिस प्रकार सासियों मूला खत्री जी भज के अपनी धी दे कोलों सुन के जय राम जी दे कोल गए सी, ऐसे प्रकार माता चंदो राणी जी भी सास भज के बेबे नानकी अपनी पुत्री दे ननान दे घर विच पहुंच गए।
कुशल प्रश्न कर बैसी तहवा,
उथे जाके सास राजी खुशी जाके पुछी और बैठ गई।
क्रोध किए पुन बोली बैना,
और बहुत ज्यादा गुरु के प्यारे क्रोध कीता और कुछ बोल बोले।
तम और डर परमेश्वर है ना,
भज के आखो सतनाम श्री वाहे गुरु साहब जी। ननानू साडी बेबे नानकी नू गुरु नानक साहब दी भैण नू बचन कीते, तुहाडे और हिरदे दे विच कोई रब दा बिल्कुल भय नहीं है, तुसी क्यों पत्थर दिल बन गए।
किस प्रकार को नायो मता,
तुसी किस प्रकार दा मता बनाया होया है, क्यों जा तुसी अपने घर विच मता पकाया होया है, जिवें तुसी सलाह ही कीती तुहाडे दिल विच तुहाडे मन विच कोई दया ही नहीं है, क्यों जा मता तुसा ने पका लिया।
दासी जो राखी मम सुता,
मेरी पुत्री नू तुसी एक दासी बना करके नौकरी बना करके रखिया होया है, जिवें नौकरानी हुंदी है, क्यों जा कठोर हिरदा तुहाडा है।
निज प्राता को न समझावे,
और ना ही तुसी अपने वीर नू अपने भरा नू कोई समझाउंदे, उहनां नू कोई मत देना करो।
सर्ब दरब को वहर लुटावे,
किन्ना धन उन्हां दे कोल आउंदा है, मोदी खाने दे विचों वहर बाहर ही लुटा दंदे हन।
तुमरे सरस न हिरदै कोई,
तुहाडे वर्गा मैं नहीं कोई वेख्या इन्ना कठोर हिरदा, बिलकुल नहीं। तुसी अपने भरा नू समझाउंदे सारे ने मता ही कीता होया है, तुहाडे सदर्श तुहाडे वर्गा मैं अज तक कोई वेख्या ही नहीं है।
जेठा दुखी सुता मम होई,
जिस तरह मेरी सुता जेड़ी पुत्री है तुहाडे कोल आके बहुत दुखी हो रही है।
तब जय राम करवाया,
ए जेड़ा नाता सी नाता तब जय राम ने क्यों करवा दिता, जद इहो जिहा सुभा सी इन्ना दुखी करना सी ते तू जय राम नु रोकिया क्यों ना, उन्हें नाता मेरी पुत्री दा लाडा नाल पाली दा کیوں کروا دیتا؟
اب تے کو نے کیوں سمجھایا؟
مینو اے دس بھی توں ہن تک اپنے گھر والے نو جے رام نو کیوں نہیں آکھیا؟ او آپے میرے گھر والی دے میری بیٹی دے پتی نو نانک نو سمجھا دندے۔
دوہرا آن سدن سد لیتنے آنن کئے نہ بین۔
اس پرکار ساتھ سنگ جیو آنو گھر دا ہے، گھر دے وچ آ کر کے ایتھے ساتھ سنگ جی جتھے میری بیٹی آئی اس گھر وچ کوئی پے ہی نہیں ہے، کسے دے ہردے دے وچ کوئی ڈر نہیں ہے، پے نہیں ہے۔
درب نہ راکھے نکٹ کچھ ہردے وکھے کچھو پینا۔
انہاں دے ہردے وچ کیڑا کسے دا کوئی ڈر ہے، نہ کوئی ٹوکن والا ہے، جنہ بھی تانا سارے لٹائی جاندے ہیں، گھر دے وچ اک وی روپیہ لے کے نہیں آندے۔
جو پئی گرا نانکی شرونن سنی،
گج کے آخو ست نام سری واہے گرو صاحب جیو۔ گرا نانکی اے جڑے قبول سیگے ساتھ سنگت جیو، بیبے نانکی گرو نانک صاحب دے پین جی، انہوں نے سارے بچن اس طرح سن لئے۔
سٹھ کر مانک تیوں بد گنی،
اس طرح ساسی سنے جی میں ایک مورخ نو اپاں سٹھ کہنے، مورخ نو کوئی بدیا موتی پھلا دی انہوں کڑا پرک ہے بٹے دی طرح سڑ دندا۔ تانن بیبے نانکی جی ایسے قبول بول سنے اور سارے چھڑ دتے، اوتھے انسنا کر دتا بے بے نانکی جی نے۔
بولی مردل مادری بانی،
اور اگوں بے بے نانکی جی نے بہت میٹھے میٹھے بچنا دے نال پھر بچن کیتے، میٹھے بولاں دے نال۔
سن ماسی تو پرم سیانی،
گج کے آخو ست نام سری واہے گرو صاحب جی۔ ہے ماسی دیکھو کنا پیار ہے، ہے ماسی توں تاں بہت سیانی ہے، سننا کر۔
کیا سمجھاؤں میں پل باتا،
توں ماسی آپ سیانی ہے، عمر وچ بھی توں بڑی ہے، میں تینوں کی پلا سمجھا سکتی ہاں؟
کو کرم نے کرہی پراتا،
میرا جیڑا ویر ہے، میرا جیڑا پراتا ہے گرو نانک صاحب پرمیشر سوپ ہے، کوئی کو کرم نہیں کر دے ہو۔
تس کر سنگ نہ کرے ستے،
اور نہ ہو کوئی تسکر چوراں دی سنگت کر دے ہن، نہ کوئی ماڑا کرم کر دے ہن۔
جوپ نہ کھیلت سورا نہ پے،
یہ سارے ماڑے کرم کبھی سنتوخ سنی جوپ کہندے ساتھ سمجھو، جوئے نو سورا کہندے سراب نو، یہ اس طرح دا کوئی پیڑا کرم نہیں کر دے میرے ویر جی۔
بشے باشنا ارتے ٹاری،
انہاں نے تا بشے وکار جڑے نور ہردے دے وچوں ہی ٹالے ہوئے ہن، انہاں دے اندر تا اس طرح لیس ماتر بھی کوئی چیز نہیں ہے۔
لوبی کرودی لمپٹ نہیں،
نہ او کسے لوبی نے، نہ کسے چیز دے ڈر وچ آوندے نے، نہ او کوئی ایویں لمپٹ بازی وچ پیندے ہن۔
سپن بیکار نہ من اپجاہی،
انہاں دے جدوں ستے پیندے نے رات نو، من دے وچ سپنے دے وچ بھی کوئی بیکار نیڑے نہیں آوندا۔
اس کرم میں سو در ہے،
ایسا کوئی کرم میں اپنے سود پرا دے وچ اج تک نہیں ویکھیا۔
تو سمجھاون بن ہے میرو،
پھر دسو میں اپنے پرا نو میں کی سمجھاواں؟ ماسی توں سیانی ہے، نہ کوئی کھوٹا کرم کردا، نہ کوئی نشہ پتا کردا، نہ پیڑی سنگت، نہ سپنے دے وچ ماڑا کرم نہیں پھردا اونوں، میں ایسے ویر نو کی سمجھاواں؟
پلو بلو کو تاہیں سباؤ،
اسے کر کے اونوں سارے پلا کر کے دیکھ رہے ہیں نا، اے انہاں دا سبا ہے۔
جے میں رنچک دوش نہ کاؤ،
او دے وچ وی رنچک ماتر اک وی دوش نہیں ہے۔
مہا ششیلنگ کرونا کھانی،
او دا بہت ہی ششیل ہے، ਔਰ ਬੜੇ ਕਰਨਾ ਮੈਨੇ ਕਿਰਪਾ ਕਰਨ ਵਾਲੇ ਹਨ।
ਅਸਨ ਬਸਨ ਰੰਕਨ ਕੋ ਦਾਨੀ,
ਰੰਕਨ ਜਿਹੜੇ ਬਹੁਤ ਲੋੜਵੰਦ ਗਰੀਬ ਹੁੰਦੇ ਨੇ ਜਿਨ੍ਹਾਂ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ, ਮੇਰਾ ਵੀਰ ਉਹਨਾਂ ਨੂੰ ਖੁਰਾਕਾਂ, ਉਹਨਾਂ ਨੂੰ ਵਸਤਰ ਅਤੇ ਲੰਗਰ ਦੀ ਰਸਦਾਂ ਵਸਤਾਂ ਦਿੰਦੇ ਹਨ।
ਪਰ ਦੁੱਖ ਭਿੱਖ ਨੇ ਜਾਤ ਸਹਾਰਾ,
ਪਰ ਇੱਕ ਗੱਲ ਮਾਸੀ ਜੀ ਜ਼ਰੂਰ ਹੈ, ਜਿਹੜਾ ਕਿਸੇ ਨੂੰ ਦੁੱਖ ਹੋਵੇ ਮੇਰੇ ਵੀਰ ਦੇ ਕੋਲੋਂ ਦੁੱਖ ਸਹਾਰਿਆ ਨਹੀਂ ਜਾਂਦਾ, ਦੇਖਿਆ ਨਹੀਂ ਜਾਂਦਾ।
ਸੁਖਦਾਨੀ ਜਿਉ ਬ੍ਰਿਖ ਉਪਕਾਰਾ,
ਮੇਰੇ ਵੀਰ ਦਾ ਸੁਭਾਅ ਇਸ ਤਰ੍ਹਾਂ ਦਾ ਹੈ ਜਿਵੇਂ ਇੱਕ ਬ੍ਰਿਖ ਆਪਣਾ ਦਰਖਤ ਹੁੰਦਾ ਹੈ, ਉਹ ਦੂਜੇ ਦਾ ਭਲਾ ਕਰਦਾ ਹੈ।
ਆਤਪ ਤਮਤੰਗ ਸਿਰ ਪਰ ਲੇਤਾ,
ਇੱਕ ਜਿਹੜਾ ਸੁੰਦਰ ਦਰਖਤ ਹੁੰਦਾ ਹੈ ਉਹਦੇ ਉੱਪਰ ਧੁੱਪ ਵੀ ਆਉਂਦੀ ਹੈ, ਗਰਮੀ ਵੀ ਪੈਂਦੀ ਹੈ, ਪਰ ਥੱਲੇ ਬੈਠਣ ਵਾਲੇ ਨੂੰ ਠੰਡੀ ਠੰਡੀ ਛਾਂ ਦਿੰਦਾ ਹੈ, ਇਸ ਤਰ੍ਹਾਂ ਦਾ ਮੇਰੇ ਵੀਰ ਦਾ ਸੁਭਾਅ ਹੈ।
ਕਰ ਛਾਇਆ ਪੰਖੀ ਸੁਖ ਦੇਤਾ,
ਦੇਖੋ ਜਿਹੜੇ ਪੰਛੀ ਵੀ ਥੋੜੇ ਸਮੇਂ ਦੀ ਸੰਗਤ ਕਰਨ, ਮੇਰਾ ਜਿਹੜਾ ਵੀਰ ਹੈ ਜਿਵੇਂ ਪੰਛੀਆਂ ਨੂੰ ਦਰਖਤ ਫਲ ਦਿੰਦਾ ਹੈ, ਛਾਂ ਦਿੰਦਾ ਹੈ, ਐਵੇਂ ਮੇਰੇ ਵੀਰ ਦੀ ਪੰਛੀਆਂ ਦੀ ਨਹੀਂ, ਥੋੜੇ ਸਮੇਂ ਵਾਸਤੇ ਵੀ ਕੋਈ ਸੰਗਤ ਕਰੇ ਉਹਨਾਂ ਦੇ ਹਿਰਦੇ ਨੂੰ ਠਾਰ ਦਿੰਦੇ ਨੇ, ਉਹਨਾਂ ਨੂੰ ਵਰਮ ਗਿਆਨ ਦਾ ਫਲ ਦਿੰਦੇ ਹਨ। ਪੰਛੀ ਜਿਵੇਂ ਉੱਥੇ ਆਨੰਦ ਲੈਂਦੇ ਨੇ, ਤਾਜ਼ੀ ਹਵਾ ਮਿਲਦੀ ਹੈ, ਐਵੇਂ ਮੇਰਾ ਵੀਰ ਉਹਨਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢ ਦਿੰਦਾ ਹੈ। ਪੰਛੀਆਂ ਦੀ ਨਿਆਈ ਜਿਵੇਂ ਉਹ ਸੁੱਖ ਮਹਿਸੂਸ ਕਰਦੇ ਨੇ, ਐਵੇਂ ਮੇਰੇ ਵੀਰ ਦੇ ਕੋਲ ਜਿਹੜਾ ਕੋਈ ਸੰਗਤ ਕਰਦਾ ਹੈ ਉਹ ਭਾਈ ਆਨੰਦ ਪ੍ਰਾਪਤ ਕਰਦਾ ਹੈ।
ਇਉਂ ਕਰਕੇ ਨਿਜ ਹੱਥ ਕਮਾਈ,
ਹੋਰ ਸਮਝਣਾ ਕਰੋ ਮਾਸੀ ਜੀ, ਆਪਣੇ ਹੱਥਾਂ ਦੇ ਨਾਲ ਧਰਮ ਦੀ ਕਿਰਤ ਕਰਕੇ
ਸਭ ਸੰਤਨ ਕੋ ਦੇਤ ਖੁਆਈ,
ਉਹ ਤਾਂ ਸੰਤਾਂ ਮਹਾਂਪੁਰਖਾਂ ਨੂੰ ਪ੍ਰਸ਼ਾਦਾ ਛਕਾਉਂਦੇ ਨੇ, ਲੰਗਰ ਦਿੰਦੇ ਨੇ, ਧਾੜਵੀਆਂ ਨੂੰ ਨਹੀਂ ਦਿੰਦੇ, ਪਾਰਟੀ ਬਾਜੀ ਵਿਚ ਨਹੀਂ ਪੈਂਦੇ ਉਹ, ਉਹ ਤਾਂ ਸਤਪੁਰਖਾਂ ਨੂੰ ਪਰਮੇਸ਼ਰ ਦਾ ਨਾਮ ਜਪਣ ਵਾਲੇ ਕਿਸੇ ਵੀ ਭੇਖ ਦੇ ਵਿਚ ਹੋਣ ਉਹਨਾਂ ਨੂੰ ਰਸਤਾਂ ਵਸਤਾਂ ਦਿੰਦੇ ਹਨ।
ਮਨੋ ਭਗਤ ਨਿਜ ਧਰਿਓ ਸਰੂਪਾ,
ਮਾਸੀ ਜੀ ਮਾਨੋ ਇਸ ਤਰ੍ਹਾਂ ਦਾ ਮੇਰਾ ਵੀਰ ਹੈ ਜਿਵੇਂ ਭਗਤੀ ਨੇ ਹੀ ਇੱਕ ਸਰੂਪ ਬਣਾਇਆ ਹੋਵੇ, ਭਗਤੀ ਦਾ ਹੀ ਅਵਤਾਰ ਨੇ ਮੇਰੇ ਵੀਰ ਜੀ।
ਜਿਦੋ ਗਿਆਨ ਤਨ ਕੀਨ ਅਨੂਪਾ,
ਹੇ ਮਾਸੀ ਜੋ ਉਪਮਾ ਤੋਂ ਰਹਿਤ ਹੈ, ਮਾਨੋ ਗਿਆਨ ਨੇ ਹੀ ਸਰੀਰ ਧਾਰਨ ਕਰ ਲਿਆ, ਜਿਹੜਾ ਵੀ ਕੋਈ ਮੇਰੇ ਵੀਰ ਦੇ ਦਰਸ਼ਨ ਕਰਦਾ ਹੈ, ਚਰਨਾਂ ਦਾ ਧਿਆਨ ਧਰਦਾ ਹੈ, ਉਹਦੇ ਅੰਦਰ ਗਿਆਨ ਹੋ ਜਾਂਦਾ, ਮਾਨੋ ਤਾਂ ਗਿਆਨ ਦੇ ਹੀ ਸੂਰਜ ਨੇ, ਗਿਆਨ ਦਾ ਹੀ ਸਰੂਪ ਹਨ।
ਜੇ ਕੋ ਨੀਕੇ ਕਰਮਨ ਲਾਗਾ,
ਇਸ ਪ੍ਰਕਾਰ ਜੇ ਕੋਈ ਸ੍ਰੇਸ਼ਟ ਕਰਮ ਕਰੇ ਸਾ ਸੰਗਤ ਜੀਓ, ਚੰਗੇ ਚੰਗੇ ਕਰਮ ਕਰੇ
ਤੇ ਹੋਰੇ ਸੋ ਹੋਤ ਕੁਭਾਗਾ,
ਜੇ ਉਹਦੇ ਵਿੱਚ ਚੰਗੇ ਕਰਮ ਹੋਣ ਫੇਰ ਵੀ ਉਹਨੂੰ ਕੋਈ ਮਾੜੇ ਵਚਨ ਬੋਲੇ ਉਹ ਕੁਭਾਗਾ ਖੋਟੇ ਕਰਮਾਂ ਵਾਲਾ ਮਨੁੱਖ ਹੁੰਦਾ ਹੈ।
ਤਨ ਭਾਗ ਤੁਮ ਕਰੇ ਵਿਧਾਤਾ, ਜਿਨ ਤੋ ਐਸੇ ਬਣਿਓ ਜਮਾਤਾ,
ਤਨ ਭਾਗ ਹਨ ਤੁਹਾਡੇ ਬਹੁਤ ਤੁਹਾਡੇ ਸ੍ਰੇਸ਼ਟ ਕਰਮ ਨੇ, ਕੈਸੀ ਸਿੱਖਿਆ ਦਿੱਤੀ ਜਾ ਰਹੀ ਹੈ, ਜਿਹੜੇ ਤੁਹਾਨੂੰ ਐਸੇ ਦਮਾਦ ਪ੍ਰਾਪਤ ਹੋਏ ਹਨ, ਐਸੇ ਸੁੰਦਰ ਸਰੂਪ ਵਾਲੇ, ਗਿਆਨ ਦਾ ਪ੍ਰਕਾਸ਼ ਕਰਨ ਵਾਲੇ, ਜਿਨ੍ਹਾਂ ਦਾ ਭਗਤੀ ਦਾ ਸਰੂਪ ਹੈ, ਗਿਆਨ ਦਾ ਸਰੂਪ ਹੈ, ਹੇ ਮਾਸੀ ਜੀ ਉਹ ਤੁਹਾਡੇ ਦਮਾਦ ਬਣ ਗਏ, ਇਹ ਤਾਂ ਤੁਹਾਡੇ ਕੋਈ ਪੂਰਵਲੇ ਕਰਮ ਹਨ। ਐਸਾ ਸੁੰਦਰ ਉਪਦੇਸ਼ ਆ ਸੰਗਤ ਜੀ, ਕਵੀ ਸੰਤੋਖ ਸਿੰਘ ਜੀ ਨੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਨੂੰ ਬਖਸ਼ਿਸ਼ ਕੀਤਾ ਹੈ। ਸਾਧ ਸਿੰਘ ਜੀ ਬਹੁਤ ਔਖੀ ਹੈ ਕਥ ਕਥਾ, ਬੜੀ ਔਖੀ ਹੈ। ਜਦੋਂ ਕਦੇ ਕਵੀ ਜੀ ਕੋਈ ਗੱਲ ਸਾਨੂੰ ਸਮਝਾਉਣ ਦੇ ਵਾਸਤੇ ਕਹਿੰਦੇ ਨੇ, ਰਸਨਾ ਰੁਕ ਜਾਂਦੀ, ਭੁੱਲ ਕੇ ਸਾਧ ਸਿੰਘ ਜੀ ਕੋਈ ਕੱਲ ਦਾ ਸਾਡਾ ਵੀਰ ਭੈਣ ਭਰਾ ਮਿਨਿਸਟਰ ਬਣ ਜਾਵੇ, ਅਸੀਂ ਉਹਦੇ ਪਿਛਲਾ ਕਰਮ ਨਹੀਂ ਬੋਲ ਸਕਦੇ, ਭਾਵੇਂ ਉਹਨੂੰ ਪਿੰਡ ਵਿੱਚ ਕੋਈ ਛੋਟਾ ਜਿਹਾ ਦੋ ਅੱਖਰਾਂ ਦਾ ਨਾਮ ਲਵੇ ਆਪਾਂ ਨਹੀਂ ਬੋਲਦੇ, ਛੇ ਛੇ ਅੱਖਰ ਲਾ ਕਰਕੇ ਆਪਾਂ ਬੋਲਦੇ ਹਾਂ। ਇਸ ਕਰਕੇ ਕਥ ਕਥਾ ਹੈ, ਇਹ ਕਰਨੀ ਬਹੁਤ ਔਖੀ ਹੈ। ਅੰਦਰੋਂ ਸਾਧ ਸਿੰਘ ਆਪਾਂ ਅਰਦਾਸ ਕਰਦੇ ਕਿ ਹੇ ਸੱਚੇ ਪਾਤਸ਼ਾਹ, ਇਹ ਤਾਂ ਅਸੀਂ ਆਪਣੇ ਮਨ ਨੂੰ ਸਮਝਾਉਣ ਵਾਸਤੇ ਕੀਤਾ ਹੈ, ਪਰ ਨਾ ਤੈਨੂੰ ਦੋਸ਼ ਹੈ ਨਾ ਤੈਨੂੰ ਰੋਸ ਹੈ, ਜਿਹੜਾ ਤੇਰੀ ਕੋਈ ਸੰਗਤ ਕਰਦਾ ਹੈ ਉਹ ਤਰ ਜਾਂਦਾ ਹੈ, ਤੇਰੇ ਸਾਰੇ ਰਿਸ਼ਤੇਦਾਰ ਸਕੇ ਸੰਬੰਧੀ ਲੱਖਾਂ ਵਰੇ ਤਪ ਕਰਕੇ, ਲੱਖਾਂ ਵਰੇ ਨਾਮ ਜਪ ਕਰਕੇ ਤਾਂ ਤੇਰੇ ਨਾਲ ਉਹਨਾਂ ਨੇ ਸੰਬੰਧ ਬਣਾਏ ਹਨ, ਤੇਰਾ ਤਾਂ ਦਿਆਲੂ ਕਿਰਪਾਲੂ ਸੁਭਾਅ ਹੈ, ਤੂੰ ਨਿਰਵੈਰ ਹੈ ਤੂੰ ਨਿਰਭਉ ਹੈ, तू तो सानू आप अपने पुत्र बना करके सिख्या दे रहा है। ऐसी महान सिख्या गुरु दे कौतकां विचों सानू साध सिंह मिल रही है। सच्चे पातशाह महाराज जी कृपा करन, ये कौतकां दी जिहड़ी सिख्या है वो साडे हिरदे दे विच वस जावे, जिस करके एक नहीं दो नहीं आपां सारे ही इलोक सुखिए परलोक सुहेले, नानक हर प्रभ आपे मिले। गुरु की बाणी और गुरु का इतिहास जेड़ा है अगाध बोध है। गलतियां होने स्वाभाविक ने, आप सारे ने गलतियां दी विचार नहीं करनी। जो मेरे सच्चे पातशाह मारे सिख्या है साध संगत जी, वो आप सारे ने अपने पल्ले बन लेनी है, गलती नूं इत्थे ही ओल देना है। ये आप जी दे चरणां च बेनती है। आओ हुण साध संगत जी आपां कथा समाप्ति दे मंगल पढ़ करके फिर फतेह अर्ज करदे हां।
अच्युत हे पार ब्रह्म अबनासी अगनास, हे पूर्ण हे सर्व मैं दुख पंजन गुण तास, हे संगी हे निरंकार हे निर्गुण सब टेक, हे गोविंद हे गुण निदान जाके सदा बबेक, हे अपरंपर हर हरे है पीयोण हार, हे संत के सदा संग निकारा आधार, हे ठाकर हो दासरो मैं निर्गुण गुण नहीं कोए, नानक दीजै नाम दान राखो ही है परोए, आए प्रभु शरणागति कृपा निध दयाल, एक अखर हर मन मस्त नानक होत निहाल, वाहिगुरु नाम जहाज है चढ़े सोतरे पार, जो सरदा कर सेव दे गुर पारे उतारन हार, वाहिगुरु नाम जहाज है चढ़े सोतरे पार, जो सरदा कर सेव दे गुर पारे उतारन हार। वाहिगुरु जी का खालसा वाहिगुरु।